दोहरा इस प्रकार के सतगुरु सदन प्रवेश जाए, बहर सभा में थिर पाए, मिले सिख समुदाय।
वाहिगुरु जी का खालसा,
वाहिगुरु जी की फतेह।
धन धन गुरुदेव, जिस संग हर जपे गुर किरपाल, जब पे ता अवगुण सब छपे। ऐसे पतित पावन किरपालु कृपा निधान बैराग स्वरूप धन धन श्री गुरु तेग बहादुर साहिब जी दे पावन पवित्र इतिहासिक अस्थाना ते गुरियाई ते सुशोभित बाणी गुरु गुरु है बाणी विच बाणी अमृत सारे गुर बाणी कह सेवक जन मान प्रतख गुरु निस्तारे। धन धन श्री गुरु ग्रंथ साहिब जी दी पावन पवित्र गोद विखे विराजमान परम सन्मान योग गुरु खालसा सात संगत जीओ, आप जी अत्यंत वडभागे हो कि शाम दे दीवान विखे हाजरियां भरदे हुए सात संगत दियां घड़ियां मान रहे हो। खालसा जीओ, रहनी रह सोई सिख मेरा, ओह साहिब मैं उसका चेरा, रहत बिना ना सिख कहावै, रहत बिना दर चोटा खावै। ए पावन बचन रहत नामे दा श्री गुरु कलगीधर पातशाह जी बख्शिश कर रहे हैं कि गुरु का सिख सिंह रब दा प्यारा खालसा अमृत वेले उठ के जपजी साहब जी का पाठ जरूर करे। वैसे तो नियम है कि पांच बाणियां, चलो कोई मजबूरी बहुती हो जावे ये पाठ तो जरूर करे, खास तौर पर यह बाणी कंठ होवे हर गुरसिख नूं। ते इहदा महात्म भी आप जी ने श्रवण किया है खालसा जीओ कि गुरु दरबार विखे 52 कवि कवि नंद लाल वर्गे, कवि पिंडी लाल, कवि ब्रिज लाल, कवि गुणिया वर्गे होर तत् वेते रब दे प्यारे, ते उन्हां चो कवि ब्रिज लाल ने आख्या, महाराज कि मन्नू एक दिन सुपना आया सी, रात नू सुपने विखे दर्शन होए धन गुरु नानक महाराज गुरु अर्जन देव जी दे, ते उन्होंने जपजी साहब जी की बड़ी महिमा बयान की थी कि एदा एक एक श्लोक एक एक पौड़ी खास तौर ते महिमा वाली है। ते खालसा जीओ, आप जी ने एक एक पौड़ी का महात्म सुनिया है, पर ध्यान रखना कि सारा पाठ ही कर लो जपजी साहब जी का, सारा कुछ ही मिल गया। एक एक पौड़ी की कद तक गिनती गिणोगे भी ये पौड़ी का पाठ करो ये मिलेगा, ये पौड़ी का पाठ करो ये मिलेगा, सारा ही पाठ कर लो, वो जरूरी है, सब कुछ ही मिल गया। ते महापुरुष ये भी आखदे कि भाई ये बाणी ब्रह्म ज्ञान की बाणी है, आखो सतनाम श्री वाहिगुरु। इहदा पाठ किवें करना है, ये भी विधि होंदी है, असी तो करते ही हैं रोज सारे। मूल मंत्र शुरू होया, सोचा सोचना हो भी बिरती किथे पहुंच गई। पंच प्रवाण ते पाठ अगे तुरिया, बिरती होर पासे पहुंच गई। ओ नहीं, एक एक पंक्ति नू सुरती नाल पढ़ना है, ध्यान नाल पढ़ना है, उदा महत्तम समझना है भी की कहंदे महाराज। अपने जीवन विखे ढालना है उन्हों, जिन्हें ढाल लिया जपजी साहब जी नू भाई उदा जीवन बन गया जपजी साहब वाला। ये जप बाणी कोई आम बाणी नहीं, सारे गुरु ग्रंथ साहब जी का यह सार है, ते इहदी सार की महत्ता आप जी ने श्रवण की है। धन गुरु कलगीधर पातशाह जी अनेक तरह के होर कोतक कर रहे हैं। एक दिन बड़ा भारी युद्ध होया, एक घोड़ा लंघ रहा सी। घोड़े का यह सुभाव है भी जिथे घा दिखे उत्थे घा नूं मूँह मारदा है। घोड़े ने घा नूं मूँह मारिया ते उठ के एकदम मूँह उत्ते कीता, परले पासे हो गया, अगे पैर पुटिया ही ना। सतगुरु जानी जान गुरु कलगीधर पातशाह जी ने आख्या, देखो भाई मदन सिंह जी एक घोड़ा अगे क्यों नहीं तुर रहा। ते भाई मदन सिंह ओ हन दो भरा, भाई काठा सिंह ते भाई मदन सिंह, जिन्हां दा पिंड है पगड़ाणा पिंड, जिला फतेहगढ़ साहब, उस जिले विखे पिंड है पगड़ाणा, जिथे गुरु नानक पातशाह भी उन्होंने चरण पाए सन। ये भाई दयाल दे पुत्र सन, ये दोवें ब्रह्म ज्ञानी जिन्होंने चमकौर की गढ़ी विखे शहीदी पाई, भाई मदन सिंह ते भाई काठा जां कोठा सिंह भी आखदे नूं, दोवें ब्रह्म ज्ञानी जिन्होंने गुरु घर के घोड़िया की सेवा की, वह भी ब्रह्म ज्ञानी बन गए। तो भाई मदन सिंह ने आख्या, महाराज अगे जगत झूठ पिया है जिन्हों लोग तंबाकू आखते। सतगुरु जी इस करके तुहाडा घोड़ा अगे नहीं जा रहा। तो गुरु कलगीधर पातशाह जी ने आख्या, खालसा जी ओ एक घोड़ा जानवर है कि जगत झूठ उस तो दूर रह रहे है, तो दुनिया किवें इहदी वरतों करदी है जगत झूठ दी, इह किवें शुरू होया, अज इस बारे गुरु कलगीधर पातशाह जी आप ये वार्ता सुना रहे हैं। आओ सारे गुरु के प्यारे अपनी सुरती बिरती एकागर करदे हां, श्रद्धा सत्कार नाल उचारण करो जी सतनाम
श्री वाहे गुरु साहिब जी,
सतनाम श्री वाहे
गुरु साहिब जी, दोहरा इस प्रकार कै सतगुरु सदन प्रवेश जाए।
इस तरह श्री गुरु कलगीधर पातशाह ये बचन आके अपने महलां विखे जाके पहुंच गए हैं।
बहर सभा मैं थिर पाए, मिले सिख समुदाए।
ते फिर सतगुरु जी सभा विखे आके सुशोभित होए, दीवान विखे महाराज तख्तां ते विराजमान होए, ते सारा खालसा पंथ गुरु के सिंह सूर में आके अपने अपने जगह ते बह गए हन।
पलक पयो सतगुर सभा, सिख संगत की पीर।
पलके पलके सवेरे सवेरे प्रभात दा समा के गुरु किया संगतां गुरु के प्यारे आके दर्शन कर रहे हन, जिन्हां दी बहुत ही ज्यादा भीड़ है।
हाथ जोर सतगुर पुछे, ਸੁਲਤਾਨੀ ਸਿੱਖ ਵੀਰ।
ਦੋ ਭਰਾ ਸਨ ਸੁਲਤਾਨੀ, ਕਿ ਸੁਲਤਾਨੀ ਦੀ ਸੇਵਾ ਕਰਨ ਵਾਲੇ। ਪਹਿਲਾ ਸਮਾਂ ਸੀ ਕਿ ਜਿਹੜੇ ਜਿਹੜੇ ਗੁੱਗੇ ਆਦਿਕ ਦੀ ਸੇਵਾ ਕਰਦੇ, ਸੁਲਤਾਨੀ ਪੀਰ ਦੀ ਸੇਵਾ ਕਰਦੇ, ਤੇ ਉਹਨਾਂ ਦਾ ਨਾਮ ਹੀ ਉਹੀ ਪੈ ਜਾਂਦਾ ਸੀ। ਇਹ ਸੁਲਤਾਨੀਏ ਦੋ ਭਰਾ, ਇਹਨਾਂ ਦੋਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਦੋਏ ਪ੍ਰਾਤ ਕੋ ਉਮਗਤਾ ਖੱਤਰੀ ਤਨ ਸੁਲਤਾਨ।
ਸਰੀਰ ਭਾਵੇਂ ਖੱਤਰੀਆਂ ਦੇ ਘਰ ਜਨਮ ਹੋਇਆ ਤੇ ਹੈ ਸੁਲਤਾਨੀਏ, ਪਰ ਖਾਲਸਾ ਜੀਓ ਜਦੋਂ ਗੁਰਸਿੱਖੀ ਦਾ ਅੰਦਰ ਪ੍ਰੇਮ ਉਮਗ ਉਮਗ ਕੇ ਉਛਾਲੇ ਮਾਰ ਕੇ ਬਾਹਰ ਆਇਆ ਤੇ ਇਹਨਾਂ ਦੋਵਾਂ ਨੇ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ।
ਪਾੜੇ ਸੰਗਤ ਸੋਨ ਦੋ ਕਹੇ ਤਮਾਕੂ ਕਾਨ।
ਸੰਗਤ ਵਿਖੇ ਦੋਵੇਂ ਪੜ੍ਹੇ ਲਿਖੇ ਸਨ, ਚੰਗੇ ਵਿਦਵਾਨ ਵੀ ਸਨ, ਤੇ ਕਹਿਣ ਲੱਗੇ ਮਹਾਰਾਜ ਸਾਡੀ ਬੇਨਤੀ ਹੈ ਕਿ ਇਹ ਜਗਤ ਜੂੜ, ਇਹ ਤੰਬਾਕੂ, ਤੁਸੀਂ ਇਹਨੂੰ ਮਨਾ ਕਿਉਂ ਕਰਦੇ ਹੋ? ਇਹਦਾ ਕਾਰਨ ਕੀ ਹੈ ਕਿ ਤੁਹਾਡੇ ਖਾਲਸੇ ਪੰਥ ਵਿਖੇ ਇਹਦੀ ਮਨਾਹੀ ਹੈ?
ਸ਼੍ਰੀ ਸਤਿਗੁਰ ਬੋਲਤ ਪਾਏ ਮੇਰੀ ਬਾਤ ਪ੍ਰਤੀਤ।
ਸੁਣੋ ਖਾਲਸਾ ਜੀਓ, ਗੁਰ ਕਲਗੀਧਰ ਪਾਤਸ਼ਾਹ ਆਖਣ ਲੱਗੇ, ਗੁਰੂ ਕੇ ਪਿਆਰਿਓ, ਸਾਡੀ ਗੱਲ ਤੇ ਭਰੋਸਾ ਰੱਖਣਾ, ਐਵੇਂ ਇਹਨੂੰ ਝੂਠ ਨਾ ਸਮਝਣਾ ਜੋ ਅਸੀਂ ਆਖਣ ਲੱਗੇ ਆ, ਇਹਨੂੰ ਪ੍ਰਤੀਤ ਕਰਕੇ, ਭਰੋਸੇ ਕਰਕੇ, ਵਿਸ਼ਵਾਸ ਕਰਕੇ ਮੰਨਣਾ।
ਸਕੰਦ ਸੰਗਤਾ ਸ਼ਿਵ ਕਈ ਕਥਾ ਭਵਿੱਖ ਤਰੀਤ।
ਇੱਕ ਸਕੰਦ ਸੰਗਤਾ ਪੁਰਾਣ ਹੈ, ਉਸ ਗ੍ਰੰਥ ਵਿੱਚ ਸ਼ਿਵਜੀ ਜੀ ਨੇ ਆਪਣੇ ਪੁੱਤਰ ਸਕੰਦ ਕਾਰਤਕੇ ਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ।
ਸਕੰਦ ਪੁੱਛਾ ਹੇ ਪਿਤਾ ਜੀ ਜਗਤ ਝੂਠ ਕਿਆ ਨਿੰਦ।
ਸ਼ਿਵਜੀ ਦਾ ਪੁੱਤਰ ਕਾਰਤਕੇ, ਉਹਦਾ ਨਾਮ ਸਕੰਦ ਵੀ ਹੈ, ਉਹਨੇ ਪੁੱਛਿਆ ਪਿਤਾ ਜੀ ਦੱਸੋ ਇਹ ਜਗਤ ਝੂਠ, ਇਹਦਾ ਨਾਮ ਕਿਉਂ ਪਿਆ ਪਹਿਲਾਂ ਤੇ, ਕਿਉਂ ਝੂਠ ਕਹਿੰਦੇ ਇਹਨੂੰ? ਅੱਜ ਕੱਲ ਵੀ ਜਾ ਕੇ ਵੇਖ ਲੋ, ਇੱਧਰ ਝਾਂਸੀ, ਹਿਸਾਰ, ਸਰਸਾ ਅੱਗੇ ਜਾਂ ਯੂਪੀ ਬਿਹਾਰ ਵਿਖੇ ਬੁੱਢੇ ਬੁੱਢੇ ਪਿੰਡਾਂ 'ਚ ਬੈਠੇ ਹੁੰਦੇ, ਇੱਕ ਨਾਲੀ ਜੀ ਲੱਗੀ ਹੁੰਦੀ ਹੁੱਕੇ ਨੂੰ, ਇੱਕ ਬੰਦਾ ਪੀਂਦਾ ਫਿਰ ਦੂਜਾ ਪੀ ਲੈਂਦਾ ਫਿਰ ਤੀਜਾ ਪੀ ਲੈਂਦਾ, ਉਹ ਕੀ ਹੈ, ਸਭ ਦੀ ਝੂਠ ਅੱਗੇ ਜਾਈ ਜਾ ਰਹੀ ਹੈ। ਉੱਥੋਂ ਜਗਤ ਜੂਠ ਵੀ ਨਾਮ ਪਿਆ ਇਹਦਾ, ਇਹ ਜਗਤ ਦੀ ਝੂਠ ਹੈ ਭਾਈ, ਤੇ ਦੂਜਾ ਇਹ ਐਸੀ ਝੂਠ ਹੈ ਜਿਹੜੇ ਸਾਰੇ ਜਪ ਤਪ ਕਰਮ ਸਭ ਨੂੰ ਤੈਸ਼ ਰੈਸ਼ ਕਰਦੀ ਹੈ। ਤੇ ਦੱਸੋ ਪਿਤਾ ਜੀ, ਧਰਮ ਗ੍ਰੰਥਾਂ ਵਿਖੇ ਧਾਰਮਿਕ ਪੁਰਖ ਮਹਾਤਮਾ ਜਨ ਇਹਦੀ ਨਿੰਦਾ ਕਿਉਂ ਕਰਦੇ ਹਨ?
ਕਲ ਯੁਗ ਕੈਸੇ ਵਰਤੀਏ ਇਹ ਕਿਨ ਕੀਨ ਮੁਨਿੰਦ।
ਕਿਹੜੇ ਮਹਾਂਪੁਰਸ਼ ਨੇ, ਕਿਹੜੇ ਮੁਨੀ ਨੇ, ਜਾਂ ਹੋਰ ਕਿਹੜਾ ਰਾਜਾ ਹੈ ਜਿਸਨੇ ਇਹਨੂੰ ਇੱਥੇ ਲੈ ਕੇ ਆਇਆ, ਤੇ ਕਿਹੜਾ ਮੁਨੀ ਹੈ ਜਿਸਨੇ ਇਹਦੀ ਮਨਾਹੀ ਕੀਤੀ ਹੈ? ਮਹਾਰਾਜ ਦੱਸੋ ਤਾਂ ਸਹੀ ਵੀ ਕਲਯੁਗ ਵਿਖੇ ਦੀ ਇਤਨੀ ਵਰਤੋਂ ਕਿਉਂ ਵਰਤ ਰਹੀ ਹੈ?
ਸ਼ਿਵ ਕਹਿ ਨਾ ਸੁਨ ਪੂਤ ਹਿਤ ਜਾਂ ਕੀ ਚਰਚਾ ਆਹੇ।
ਸਿੰਘ ਜੀ ਆਖਣ ਲੱਗੇ, ਸੁਣ ਪੁੱਤਰ, ਇਹਦੀ ਚਰਚਾ ਬੜੀ ਹੈ, ਚੰਗੀ ਤਰ੍ਹਾਂ ਸੁਣ, ਕੰਨ ਖੋਲ ਕੇ ਸੁਣ।
ਅੱਗ ਮਰਖਣ ਤੇ ਸ਼ੁੱਧ ਮਨ ਛੂਏ ਗੰਗ ਜਲ ਨਾਏ।
ਸਤਨਾਮ ਸ੍ਰੀ ਗੁਰਮਤ ਵਿਖੇ ਵੀ ਚਾਰ ਬੱਜਰ ਕੁਰੈਤਾ ਹਨ, ਪਹਿਲਾਂ ਇਹਦੇ ਬਾਰੇ ਵੀ ਸੁਣ ਲਓ। ਉਹਨਾਂ ਵਿੱਚ ਇੱਕ ਹੈ ਤੰਬਾਕੂ ਜਗਤ ਜੂੜ ਦੀ ਵਰਤੋਂ ਨਹੀਂ ਕਰਨੀ, ਬੱਜਰ ਕੁਰੈਤ ਹੈ, ਕਿਸੇ ਗੁਰੂ ਕੇ ਸਿੱਖ ਨੇ ਇਹਨੂੰ ਛੂਹਣਾ ਵੀ ਨਹੀਂ। ਤੇ ਇੱਥੇ ਬਿਆਨ ਕਰਦੇ ਕਿ ਜਿਹੜਾ ਇਹਨੂੰ ਯਾਦ ਵੀ ਕਰ ਲਵੇ, ਭਾਵ ਮਨ ਵੀ ਸੋਚ ਲਏ ਕਿ ਮੈਂ ਅੱਜ ਇਹਦੀ ਵਰਤੋਂ ਕਰਨੀ ਹੈ, ਮਨ ਵੀ ਸੋਚ ਵੀ ਲਵੇ, ਵਰਤੋਂ ਕਰਨਾ ਤੇ ਦੂਰ, ਸੋਚਣਾ ਵੀ, ਇਹਦੇ ਬਾਰੇ ਇਸ ਤਰ੍ਹਾਂ ਹੈ ਕਿ ਅੰਤਿਸ਼ਕਰਨ ਮੈਲਾ ਹੋ ਜਾਂਦਾ ਹੈ। ਇਹ ਮਨ ਸੋਚਣ ਨਾਲ ਹੀ ਮੈਲਾ ਹੋ ਗਿਆ, ਤੇ ਉਸ ਮਨ ਨੂੰ ਸ਼ੁੱਧ ਕਰਨਾ ਕਿਵੇਂ ਹੈ? ਰਿਗ ਵੇਦ ਵਿਖੇ ਇੱਕ ਮੰਤਰ ਹੈ, ਉਹਦਾ ਜਾਪ ਕਰਨਾ ਹੈ, ਤੇ ਬੁੱਕਾਂ ਵਿਖੇ ਪਾਣੀ ਲੈ ਕੇ ਨੱਕ ਨੂੰ ਸੁੰਘਾਉਣਾ ਹੈ, ਨੱਕ ਤੇ ਫੇਰਨਾ ਹੈ, ਨਾਲ ਨਾਲ ਉਹਦਾ ਜਾਪ ਕਰਨਾ ਹੈ, ਤਾਂ ਉਹਦਾ ਯਾਦ ਕੀਤਾ ਹੋਇਆ ਜਗਤ ਜੂੜ ਦਾ ਉਹ ਪ੍ਰਭਾਵ ਉਹ ਖਤਮ ਹੋਵੇਗਾ। ਪਰ ਖਾਲਸਾ ਜੀ, ਗੁਰਮਤ ਵਿੱਚ ਕੀ ਹੈ ਕਿ ਪਹਿਲੀ ਗੱਲ ਤਾਂ ਇਹਨੂੰ ਯਾਦ ਵੀ ਨਹੀਂ ਕਰਨਾ, ਇਹਦਾ ਨਾਮ ਲੈਣਾ ਵੀ ਬੁਰਾ ਹੈ। ਤਾਂ ਹੀ ਕਹਿੰਦੇ ਜਗਤ ਜੂਟ ਦੁਨੀਆਂ ਦੀ ਜੂਟ ਹੈ, ਤੇ ਜਿਹੜਾ ਨਾਮ ਵੀ ਲੈ ਲਵੇ ਫਿਰ ਵਾਹਿਗੁਰੂ ਵਾਹਿਗੁਰੂ ਨਾਲ ਨਾਲ ਜਪੇ, ਸਾਡੇ ਲਈ ਇਹੀ ਵੱਡਾ ਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਇਹ ਗੁਰਮੰਤਰ, ਇਹਦਾ ਨਾਮ ਨਾਲ ਨਾਲ ਵਾਹਿਗੁਰੂ 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 ਇਹ ਜਪੇ, ਤੇ ਜਿਹੜਾ ਇਹਨੂੰ ਛੂਹ ਵੀ ਲਵੇ ਫਿਰ ਕੀ ਕਰੇ? ਜਾ ਕੇ ਗੰਗਾ ਇਸ਼ਨਾਨ ਕਰੇ ਕਿ ਮੇਰੇ ਤੋਂ ਇਹ ਛੂਹਿਆ ਗਿਆ, ਗਲਤੀ ਹੋ ਗਈ ਹੈ, ਆਪਣੀ ਗਲਤੀ ਦਾ ਪ੍ਰਾਸ਼ਿਤ ਕਰੇ। ਤੇ ਗੁਰੂ ਕਾ ਸਿੱਖ ਅੰਮ੍ਰਿਤ ਸਰੋਵਰ ਵਿਖੇ ਇਸ਼ਨਾਨ ਕਰਕੇ ਆਵੇ, ਸ੍ਰੀ ਅੰਮ੍ਰਿਤਸਰ ਸਾਹਿਬ, ਜਾਂ ਆਪਣੇ ਘਰ ਬਹਿ ਕੇ ਧਿਆਨ ਨਾਲ ਸੁਰਤੀ ਨਾਲ ਇਸ਼ਨਾਨ ਕਰੇ ਸ੍ਰੀ ਦਰਬਾਰ ਸਾਹਿਬ, ਤੇ ਜਾਪ ਜ਼ਰੂਰ ਕਰੇ ਵਾਹਿਗੁਰੂ ਗੁਰਮੰਤਰ ਦਾ, ਇਹੀ ਸ੍ਰੇਸ਼ਟ ਹੈ।
ਖਾਵਤ ਜਪ ਤਪ ਨਾਸ਼ ਹੋਏ ਮੰਤਰ ਪ੍ਰਿਸ਼ਟ ਕੀਏ ਪਾਨ।
ਜਿਹੜਾ ਇਹਦੀ ਵਰਤੋਂ ਕਰਦਾ ਹੈ ਉਹਦੇ ਜਪ ਤਪ ਸਭ ਪ੍ਰਿਸ਼ਟ ਹੋ ਜਾਂਦੇ ਹਨ। ਜਿਤਨਾ ਜਪ ਕੀਤਾ, ਜਿਤਨੀ ਤਪੱਸਿਆ ਕੀਤੀ, ਸਭ ਖਤਮ ਹੋ ਗਏ। ਤੇ ਖਾਲਸਾ ਜੀ, ਉਹ ਜਿਹੜਾ ਇਹਦੀ ਵਰਤੋਂ ਕਰਦਾ ਹੈ ਉਹ ਬੰਦਾ ਪ੍ਰਿਸ਼ਟੀ ਹੋ ਜਾਂਦਾ ਹੈ। ਦੇਖੋ ਤਾਂ ਸਹੀ, ਜਗਤ ਜੂਠ ਦੀ ਵਰਤੋਂ ਕਰਨ ਵਾਲੇ ਕਿਤਨੇ ਭੈੜੇ ਲੱਗਦੇ ਹਨ। ਇੱਕ ਸ਼ਬਦ ਆਉਂਦਾ ਹੈ ਦੋਹਰਾ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਖੇ, ਕਵੀ ਸੰਤੋਖ ਸਿੰਘ ਜੀ ਆਖਦੇ, ਬੜਾ ਸੋਹਣਾ ਖਾਲਸਾ ਪੰਥ ਹੈ, ਇਤਨਾ ਸੁੰਦਰ ਹੈ ਵੀ ਇਸ ਵਿਖੇ ਇੱਕ ਧੂੰਆਂ ਨਹੀਂ। ਉਹ ਕਿਹੜਾ ਧੂੰਆਂ? ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਧਿਕ ਸੁਹਾਏ। ਗੰਦਾ ਧੂੰਆਂ ਨਹੀਂ, ਇਹ ਸਮੋਕ ਨਹੀਂ, ਜਗਤ ਜੂੜਤੀ ਵਰਤੋਂ ਨਹੀਂ, ਇਹ ਤਾਂ ਸਮੋਕ ਆਪ ਤਾਂ ਨੁਕਸਾਨ ਕਰਦਾ ਹੀ, ਆਪਣੇ ਫੇਫੜੇ ਗਲਦੇ, ਹੋਰ ਬਿਮਾਰੀਆਂ ਸੋ ਪੈਦਾ ਹੁੰਦੀਆਂ, ਦੂਜਿਆਂ ਨੂੰ ਪ੍ਰਭਾਵਿਤ ਕਰਦੇ ਹਨ, ਇਸ ਕਰਕੇ ਇਹਦੀ ਵਰਤੋਂ ਬਿਲਕੁਲ ਨਹੀਂ ਖਾਲਸੇ ਪੰਥ ਵਿਖੇ। ਇਸ ਕਰਕੇ ਮੇਰਾ ਖਾਲਸਾ ਸੋਹਣਾ, ਸਤਿਗੁਰ ਜੀ ਆਖਦੇ ਇਤਨਾ ਸੋਹਣਾ, ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਧਿਕ ਸੁਹਾਏ। ਬੜਾ ਸੋਹਣਾ, ਕੋਈ ਇਸ ਤੋਂ ਭੈੜੀ ਵਾਸ਼ਨਾ ਨਹੀਂ ਆਉਂਦੀ, ਇਸ ਤੋਂ ਇੱਕ ਵਾਸ਼ਨਾ ਆਉਂਦੀ ਹੈ ਨਾਮ ਦੀ ਸੁਗੰਧੀ। ਨਾਮ ਰਸ ਵਾਲੇ ਗੁਰਸਿੱਖ ਆਪ ਨਾਮ ਜਪਦੇ, ਨਾਮ ਜਪਾਉਂਦੇ ਹਨ। ਇਸ ਕਰਕੇ ਖਾਲਸੇ ਵਿੱਚ ਇਹ ਹੈ, ਸਭ ਨਸ਼ਿਆਂ ਤੋਂ ਵੱਡਾ ਨਸ਼ਾ ਭਾਈ ਨਾਮ ਦਾ ਨਸ਼ਾ ਹੈ, ਇਹੀ ਕਰੋ। ਬਾਕੀ ਨਸ਼ੇ ਸਭ ਛੱਡ ਕੇ ਇੱਕ ਨਾਮ ਦੇ ਮਗਨ ਲੱਗੀਏ ਤੇ ਅਸੀਂ ਭ੍ਰਿਸ਼ਟ ਨਹੀਂ ਹੋਵਾਂਗੇ।
ਖੇਤੀ ਮਗ ਹਰ ਸਮਜੀਮੀ ਸੁਧ ਬਰਖ ਤੇ ਜਾਨ।
ਤੇ ਇਹ ਮੰਨਿਆ ਜਾਂਦਾ ਹੈ ਕਿ ਮਗਹਰ ਜਿਹੜੀ ਖਾਸ ਧਰਤੀ ਕਾਂਸ਼ੀ ਦੇ ਲਾਗੇ, ਕਬੀਰ ਸਾਹਿਬ ਦਾ ਬਚਨ ਵੀ ਆਉਂਦਾ ਹੈ ਕਿ ਜਿਹੜਾ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਇਹ ਪਹਿਲਾ ਮਿਥਿਹਾਸ ਸੀ, ਜਿਹੜਾ ਬੰਦਾ ਕਾਂਸ਼ੀ ਮਰੇਗਾ ਉਹਦੀ ਮੁਕਤੀ ਹੋ ਜਾਏਗੀ, ਉਹ ਸਿੱਧਾ ਸਵਰਗਾਂ ਨੂੰ ਜਾਵੇਗਾ। ਜਿਹੜਾ ਮਗਹਰ ਮਰੇਗਾ ਉਹ ਭੈੜੀਆ ਜੋਨਾਂ ਵਿਖੇ ਜਾਵੇਗਾ। ਕਬੀਰ ਸਾਹਿਬ ਆਖਦੇ ਨਹੀਂ, ਤੁਹਾਡੀ ਇਹ ਵਾਰਤਾ ਗਲਤ ਹੈ, ਰੱਬ ਦਾ ਪਿਆਰਾ ਜਿੱਥੇ ਮਰਜ਼ੀ ਮਰੇ ਭਾਈ ਉਹ ਤਾਂ ਸਿੱਧਾ ਸੱਚਖੰਡ ਜਾਂਦਾ, ਆਪ ਤਰਦਾ ਤੇ ਕਈਆਂ ਨੂੰ ਤਾਰਦਾ। ਤੇ ਇਹਦੀ ਖੇਤੀ ਉੱਥੇ ਵੀ ਹੋ ਜਾਵੇ, ਭਾਵ ਜਿੱਥੇ ਮਰਜ਼ੀ ਹੋ ਜਾਵੇ, ਉਹ ਧਰਤੀ ਇਤਨੀ ਭ੍ਰਿਸ਼ਟ ਹੋ ਜਾਂਦੀ ਵੀ ਇੱਕ ਸਾਲ ਪੂਰਾ ਉਸ ਤੇ ਕੁਛ ਨਾ ਕਰੋ। ਕੋਈ ਬੀਜ ਨਹੀਂ ਬੀਜਣਾ ਇੱਕ ਸਾਲ, ਉਹਨੂੰ ਪਾਣੀ 'ਚ ਰੱਖੋ, ਖੁੱਲ੍ਹਾ ਰੱਖੋ, ਅਤੇ ਇੱਕ ਸਾਲ ਬਾਅਦ ਉਹਦੀ ਦੁਰਗੰਧੀ ਉੱਥੋਂ ਜਾਂਦੀ ਹੈ। ਇਤਨਾ ਭੈੜਾ ਹੈ ਜਗਤ ਝੂਠ। ਇਸ ਕਰਕੇ ਖਾਲਸਾ ਜੀਓ ਇਹ ਭ੍ਰਿਸ਼ਟ ਹੈ ਅਤੇ ਖਾਲਸੇ ਪੰਥ ਤੋਂ ਦੂਰ ਹੀ ਹੈ।
ਕਥਾ ਸੁਣੋ ਸਤ ਯੁਗ ਨਹੀਂ ਤ੍ਰੇਤਾ ਨੇ ਯੁਗ ਦੂਜੇ।
ਧਰਤੀ ਤੇ ਕਿਵੇਂ ਆਇਆ ਇਹ ਜਗਤ ਝੂਠ? ਇਹਦੀ ਕਥਾ ਸੁਣੋ, ਉਹ ਸਮਾਂ ਸਤਯੁਗ ਦਾ ਨਹੀਂ ਸੀ, ਉਹ ਸਮਾਂ ਤ੍ਰੇਤੇ ਦਾ ਨਹੀਂ ਸੀ, ਉਹ ਸਮਾਂ ਸੀ ਦੁਆਪਰ ਦਾ। ਤੇ ਦੁਆਪਰ ਵਿਖੇ
ਨੇਮ ਨਾਥ ਨ੍ਰਿਪ ਪੰਡ ਕੁਲ ਪ੍ਰਜਾ ਦੁਖਾਏ ਅਕੂਜ।
ਪਾਂਡਵਾਂ ਦੀ ਕੁਲ ਵਿਖੇ ਇੱਕ ਰਾਜਾ ਸੀ ਨੇਮਨਾਥ, ਨੇਮਨਾਥ ਨਾਮ ਦਾ ਰਾਜਾ, ਤੇ ਉਹਨੇ ਬਿਨਾਂ ਕਾਰਜ ਤੋਂ ਅਕੂਜ, ਅਕੂਜ ਬਿਨਾਂ ਕਾਰਜ ਤੋਂ ਆਪਣੀ ਪ੍ਰਜਾ ਨੂੰ ਦੁੱਖ ਦਿੱਤਾ, ਬੜਾ ਤੰਗ ਕਰਦਾ ਸੀ।
ਪ੍ਰਜਾ ਵਾਰ ਟੂਟੀ ਜਬੈ ਦੁਖਤ ਪਏ ਸਭ ਲੋਗ।
ਤੇ ਰਾਜੇ ਦਾ ਕੰਮ ਹੈ ਪ੍ਰਜਾ ਨੂੰ ਸੁੱਖ ਦੇਣਾ, ਨਿਆਂ ਕਰਨਾ। ਜਿਹੜਾ ਰਾਜਾ ਹੀ ਅਨਿਆਂ ਕਰੇ ਉਹ ਰਾਜਾ ਕਾਹਦਾ? ਤੇ ਪ੍ਰਜਾ ਦੀ ਵਾਰ ਟੁੱਟ ਗਈ, ਪ੍ਰਜਾ ਬੜੀ ਦੁਖੀ ਹੋਈ, ਤੇ ਸਾਰੀ ਪ੍ਰਜਾ ਇਤਨੀ ਦੁਖੀ ਹੋਈ, ਬੜੀ ਵਿਆਕੁਲ ਹੋ ਰਹੀ ਹੈ।
ਪੀਰ ਮੱਲੇ ਚ ਪਸਚਮ ਤਪੇ ਤਾਂ ਪੇ ਗਏ ਸੋਗ।
ਸੋਗ ਸੋਗ ਦੇ ਸਹਿਤ ਇਹ ਸਾਰੀ ਪ੍ਰਜਾ ਪੱਛਮ ਵਾਲੇ ਪਾਸੇ ਨੂੰ ਗਈ, ਜਿੱਥੇ ਕਿ ਮਲੇਸ਼ਾ ਦਾ ਪੀਰ ਤਪੱਸਿਆ ਕਰ ਰਿਹਾ ਸੀ।
ਤਿੰਨ ਮੇਲੇ ਬੁਰਕਾਨ ਨ੍ਰਿਪ ਬੜਾ ਮਲੇਸ਼ਨ ਰਾਜ।
ਉਹ ਮਲੇਸ਼ਾ ਦਾ ਰਾਜਾ ਤੇ ਉਹਨੇ ਉਸ ਪ੍ਰਜਾ ਦੀ ਬਾਂਹ ਫੜਾਈ ਆਪਣੇ ਪੁੱਤਰ ਰਾਜੇ ਅਜੇ ਨੂੰ, ਅਜੇ ਪਾਲ ਨਾਮ ਦਾ ਰਾਜਾ, ਕਿ ਉਹ ਵੀ ਮਲੇਸ਼ਾ ਦਾ ਰਾਜਾ, ਇਹ ਆਪ ਮਲੇਸ਼ ਤੇ ਅੱਗੇ ਸਾਰੀ ਮਲੇਸ਼। ਮਲੇਸ਼ ਦਾ ਅਰਥ ਹੈ ਜਿਹਦੇ ਅੰਦਰ ਮਲ ਈਸ਼, ਜਿਹਦੀ ਇੱਛਾ ਭੈੜੀ ਹੋਵੇ, ਜਿਹਦਾ ਮਨ ਭੈੜਾ ਹੋਵੇ, ਮਨ ਵਿਖੇ ਕੋਈ ਹੋਰ ਵਾਸ਼ਨਾ ਹੋਵੇ, ਐਸਾ ਮਲੇਸ਼। ਤੇ ਉਹਨੇ ਪ੍ਰਜਾ ਦੀ ਬਾਂਹ ਉਹਦੇ ਵਿਖੇ, ਹੱਥ ਵਿਖੇ ਫੜਾਈ, ਜਿਹੜਾ ਰਾਜਾ ਅਜੇ ਪਾਲ ਸੀ।
ਤਾਂ ਕੇ ਘਰ ਅਜਮੇਰ ਸੁੱਤ ਸੰਗੀ ਪ੍ਰਜਾ ਸਮਾਜ।
ਉਹਦੇ ਘਰ ਅਜਮੇਰ ਨਾਮ ਦਾ ਪੁੱਤਰ ਤੇ ਉਹ ਪ੍ਰਜਾ ਦਾ ਸੰਗੀ ਬਣਿਆ, ਜਿਹੜੀ ਪ੍ਰਜਾ ਦੁਖੀ ਹੋ ਕੇ ਆਈ ਸੀ।
ਮੁਨੀ ਰੂਪ ਦਿਖ ਦੇਸ਼ ਮਨ ਗਯੋ ਸੁਪਸ਼ ਕਰ ਮਾਜ।
ਮੁਨੀ ਇੱਥੇ ਮੁਨੀ ਦੇਸ਼ ਕਹਿੰਦੇ ਕਿ ਇੱਕ ਇਲਾਕਾ ਹੈ ਭਾਰਤ ਵਰਸ਼ ਦਾ, ਇਹਨੂੰ ਮੁਨ ਦੇਸ਼ ਕਹਿੰਦੇ, ਮਨੂ ਦੇਸ਼। ਮਨੂ ਦੇਸ਼ ਵਿਖੇ, ਭਾਰਤ ਵਰਸ਼ ਵਿਖੇ ਪੁਸ਼ਕਰ ਨਾਮ ਦਾ ਖਾਸ ਤੀਰਥ, ਤੇ ਉੱਥੇ ਇਹ ਰਾਜਾ ਅਜਮੇਰ ਚੰਦ, ਇਹ ਬੱਕਰੀਆਂ ਚਾਰਨ ਵਾਲਾ ਇੱਕ ਆਜੜੀ ਬਣ ਗਿਆ, ਤੇ ਆਜੜੀ ਬਣ ਕੇ ਉਸ ਜੰਗਲ ਵਿਖੇ ਜਦੋਂ ਪਹੁੰਚਿਆ ਹੈ।
ਸ਼ਿਵ ਬਨ ਗੈ ਬਰ ਗਵਾਲ ਅਜ ਪਾਏ ਖੋਜ ਇੱਕ ਸਾਂਝ।
ਜਿਹਨੂੰ ਸ਼ਿਵ ਜੀ ਦਾ ਬਨ ਵੀ ਆਖਦੇ, ਤੇ ਉੱਥੇ ਪਹੁੰਚ ਕੇ ਇਹ ਬੱਕਰੀਆਂ ਚਾਰਨ ਵਾਲਾ ਆਜੜੀ ਬਣ ਗਿਆ, ਤੇ ਲੱਭਦਾ ਲੱਭਦਾ ਇਸਨੇ ਇੱਕ ਤਪਸਵੀ ਲੱਭਿਆ, ਇੱਕ ਮਹਾਤਮਾ ਸਾਧੂ ਲੱਭਿਆ, ਤੇ ਉਹਦੇ ਕੋਲ ਪਹੁੰਚਿਆ ਹੈ।
ਤਿੰਨ ਕਹਿਆ ਸੁਨ ਸਾਧ ਜੀ ਮੋਹੇ ਜਲ ਪਾਤਰ ਸੋਚੋਏ।
ਤੇ ਉਸ ਆਜੜੀ ਨੇ ਆਖਿਆ, ਮਹਾਤਮਾ ਜੀ ਇਸ ਤਰ੍ਹਾਂ ਕਰੋ, ਆਪਣਾ ਜਲ ਪਾਤਰ ਦਵੋ ਕੋਈ। ਜਲ ਪਾਤਰ ਕਹਿੰਦੇ ਭਾਂਡਾ ਦਵੋ, ਕੋਈ ਕੋਈ ਭਾਂਡਾ ਦਵੋ, ਤੁਹਾਡੇ ਭਾਂਡੇ ਚ ਮੈਂ ਦੁੱਧ ਪਾ ਦਵਾਂ ਆਪਣੀਆਂ ਬੱਕਰੀਆਂ ਦਾ, ਤੁਸੀਂ ਦੁੱਧ ਪੀਓਗੇ ਤੇ ਮੈਨੂੰ ਅਸੀਸ ਦਵੋਗੇ। ਇਸ ਤਰ੍ਹਾਂ ਇਹਨੇ ਬੇਨਤੀ ਕੀਤੀ ਹੈ।
ਪ੍ਰਗਟਿਓ ਨਰ ਮੋਏ ਕਹਿ ਉੱਠਿਓ ਮਾਂਗ ਤਰਨ ਜਸ ਹੋਏ।
ਜਦੋਂ ਉਹਨੂੰ ਦੁੱਧ ਪਿਆਇਆ, ਮਹਾਤਮਾ ਬੜਾ ਖੁਸ਼ ਹੋਇਆ, ਕਹਿੰਦਾ ਪੁੱਤਰ ਵਾਹ, ਸ਼ਾਬਾਸ਼ ਹੈ ਪੁੱਤਰ, ਦੱਸ ਕੀ ਮੰਗਣਾ ਈ, ਮੰਗ ਤਾਂ ਸਹੀ। ਉਹ ਕਹਿੰਦਾ ਮਹਾਤਮਾ ਜੀ, ਇੱਕ ਚਾਹਨਾ ਹੈ ਕਿ ਧਰਤੀ ਤੇ ਮੈਂ ਰਾਜ ਕਰਾਂ, ਮੇਰਾ ਜਸ ਹੋਵੇ, मैं ये चाहना कि मेरा नाम होवे इस धरती ते, मेरी वड्याई होवे, आप जी मनु ए वर दवो।
लेता को तप करतबो एक दिन ते अजमेर।
ते ए अजमेर जड़ा ओ आजड़ी बनिया होया सी, ते उस तो वल लैके तपस्या करन लगा। तपस्या करदा करदा बहुत समा जदो बीतिया है।
पुरख वाज गो मेद कयो औखद दे सिद्ध तेर।
ते तपस्या करन तो बाद बहुता समा तपस्या कीती, आवाज आई। ओ आवाज उस मुनि दी आवाज सी। कहन लगा, पुत्र तेरी तपस्या पूरी हो गई है, हुण तू पश्चिम वाले पासे नू जा। उधर जाके एक धरती है जिस धरती ते गो मेद जग होया सी। आखो सतनाम। गऊ दी मिज जिथे पै जावे उनू कहंदे गो मेद जग, जिस अग विखे गऊ दी मिज पवे। ते उथे जग होया सी, उथे जा ते उथे तेरी कामना पूरी होवेगी।
पश्चिम गो मेदी तरन सिद्ध खाल ते ल्याए।
ते ओथो जाके पश्चिम दे इलाके विखे जड़ी गो मेदी धरती है, ते ओथो एक बूटी लेके आ, जिस तो गऊ दी मेद तो ए बूटी बनी है, ते ओथो बूटी लेके आओ।
यहां आए परगट कियो वदी मलेछी दाए।
खालसा जीओ, ए पश्चिम वाले पासे तो ए बूटी ए जगत झूठ हिंदुस्तान विखे आया, ते ओने एथे प्रगट कीती है ए बूटी ए जगत झूठ, जिस करके ए धरती मलेशिया दी धरती बन गई है।
अजा पाल राजा पयो ताकी बेटी सुंठ।
ते ए कथा पहला भी आई सी, कुछ दिन पहला आप जी ने सुनी होनी ज्ञानी जी तो, कि राजा अजयपाल ओदी एक बेटी सी बड़ी सोहनी, उन्हें हट कर लिया कि मैं उस मुनि नाल संग करना है, उस नाल व्याह करना है। ते महात्मा वो मुनि आखन लगा, नहीं भाई ये गल तो बनती नहीं, मैं संग करांगा उस विचारणी नाल, उस भैड़ी औरत नाल, ते मेरा धर्म भ्रिष्ट हो जाएगा। चलो राजे की बेटी सी, उन्हें जबरदस्ती मुनि नू मंगवाई लिया, व्याह करवा लिया। ते महात्मा बड़ा करनी वाला सी, उन्हें कीता की महात्मा ने अद्धी रात नू अपने आले दुआले कोट बना लिया, मंत्र दा जाप कीता, ते आले दुआले जंगला जा बन गया। चौगिर्द हमारा रामकार दुख लगे ना भाई। ते साडे लई की है भाई, 16 साहिब दा जाप है खालसे पंथ विच, होर कोई मंत्र नहीं। रात नू कोई चोर आवे, काम क्रोध आदि विकार तंग करन, ते इहदा जाप करिए, 16 साहिब दा जाप, 5 शब्द हन, इहदा जाप कर लो। सारी गुरबाणी 16 साहिब साडे लई, 16 भाव खुशी ते गीत हन, खुशी दे गीत गुरबाणी है भाई। सोहले का अर्थ की है, खुशी दे गीत, जस गाना, सोहले गाना। सारी गुरबाणी का कोई भी शब्द जप लो भाई, आले दुआले कोट बन जाएगा, किला बन जाएगा, कोई विकार आके तंग नहीं करेगा। और मुनि ने उस तरह ही किया, श्लोक पढ़े, आले दुआले कोट किला बन गया, जंगला बन गया। ते हुण राजे दी बेटी की करे, अगे जंगला अगे जान जोगी नहीं। 3-4 दिन बीते, बड़ी दुखी हुई, इन्हें सलाह कीती अपने पिता जी नाल, पिता जी गल की है, मेरी तन दी वासना नहीं दूर हो रही। ते इहदे पिता ने सलाह कीती सारे मंत्रियां नाल, उन्हां च कुछ मलेश भी सन, वो आखन लगे राजा जी एक तरीका है, उस मुनि नू किसे तरीके नाल ए जगत जूड़ दी वरतों करा दो, उदे सब जप तप प्रिष्ट हो जाणगे। उसे तरह ही कीता गया। ਕਿਸੇ ਤਰੀਕੇ ਨਾਲ ਉਹਨੂੰ ਫਸਾ ਕੇ ਜਗਤ ਜੂੜ ਦੀ ਵਰਤੋਂ ਕਰਾਈ ਤੇ ਜਦੋਂ ਰਾਤ ਨੂੰ ਮੰਤਰ ਪੜਨ ਲੱਗਾ, ਮੰਤਰ ਤਾਂ ਪੜੇ ਗਏ ਪਰ ਕੋਈ ਉਹਦੇ ਆਲੇ ਦੁਆਲੇ ਕਿਲਾ ਨਹੀਂ ਬਣਿਆ, ਕੋਈ ਜੰਗਲਾ ਨਹੀਂ ਬਣਿਆ। ਭਾਵ ਇਹਦਾ ਇਹ ਸਮਝਣਾ ਗੱਲ ਵੀ ਜਿਹੜਾ ਰਹਿਣੀ ਰਹਿ ਤੋਂ ਜਿਹੜਾ ਸੱਖਣਾ ਹੈ ਉਹ ਬਾਣੀ ਤਾਂ ਪੜਦਾ, ਉਹਦਾ ਅਸਰ ਨਹੀਂ ਹੁੰਦਾ। ਆਖੋ ਸਤਨਾ, ਇਹਦਾ ਭਾਵ ਇਹ ਵੀ ਇਹ ਸਮਝਣਾ। ਕਹਿੰਦੇ ਬਾਣੀ ਤਾਂ ਬੜੀ ਪੜਦੇ ਜੀ, ਅਸਰ ਨਹੀਂ ਹੋ ਰਿਹਾ। ਭਾਈ ਰਹਿਣੀ ਤੇਰੀ ਹੈ ਹੀ ਨਹੀਂ, ਤੇਰੀ ਰਹਿਤ ਹੈ ਨਹੀਂ, ਤੇ ਅਸਰ ਕੀ ਹੋਣਾ? ਫਿਰ ਆਪੇ ਹੀ ਵਿਕਾਰ ਤੰਗ ਕਰਨੇ, ਸੁਪਨੇ ਵਿਖੇ ਵਿਕਾਰ ਆ ਕੇ ਤੰਗ ਕਰਨੇ, ਜਿਉਂਦੇ ਜੀ ਵਿਕਾਰ ਤੰਗ ਕਰਨੇ। ਤੇਰਾ ਮਨ ਵਿਕਾਰੀ ਬਣਿਆ ਹੋਇਆ ਭਾਈ, ਤੂੰ ਰਹਿਣੀ ਰਹਿਤ ਦਾ ਧਾਰਨੀ ਨਹੀਂ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਭਾਈ ਬਚ ਕੇ ਰਹੀਏ, ਕੋਸ਼ਿਸ਼ ਕਰੀਏ, ਆਪਣੇ ਵੱਲੋਂ ਤਾਂ ਕੋਸ਼ਿਸ਼ ਹੈ, ਅਰਦਾਸ ਹੈ ਕਿ ਮਹਾਰਾਜ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ। ਮੁਨੀ ਨੇ ਬੜਾ ਜ਼ੋਰ ਲਾਇਆ ਪਰ ਗੱਲ ਬਣੀ ਨਹੀਂ ਤੇ ਉਹਦਾ ਸੱਤ ਉਹਦਾ ਜਤ ਭੰਗ ਹੋ ਗਿਆ। ਇਤਨਾ ਉਹ ਲੱਜਿਤ ਹੋਇਆ ਤੇ ਆਤਮ ਹੱਤਿਆ ਕਰਕੇ ਮਰਿਆ ਮੁਨੀ। ਤੇ ਕਹਿਣ ਲੱਗਾ ਜਿਹੜਾ ਇਹਦੀ ਵਰਤੋਂ ਕਰੇਗਾ ਜਗਤ ਜੂੜ ਦੀ, ਉਹਦੇ ਸਭ ਜਪ ਤਪ ਖਤਮ ਹੋ ਜਾਣਗੇ ਤੇ ਉਸ ਦਿਨ ਤੋਂ ਉਹਦਾ ਇਹ ਸ਼ਰਾਪ ਸਾਰੀ ਦੁਨੀਆ ਭੋਗਦੀ ਪਈ ਹੈ। ਸਾਰੀ ਦੁਨੀਆ ਇਹਦੀ ਵਰਤੋਂ ਕਰ ਰਹੀ ਹੈ, ਸਭ ਦੁਨੀਆ ਅੱਜ ਕੱਲ੍ਹ ਨਾਸਤਿਕ ਹੋ ਗਈ ਹੈ, ਅਧਾਰਮਿਕ ਹੋ ਗਈ ਹੈ। ਕਹਿੰਦੇ ਅਧਾਰਮੀ ਹੈ, ਅਧਰਮੀ ਕੀ ਹੈ? ਇਹੀ ਤਾਂ ਹੈ, ਕੋਈ ਜਾਤੀ ਵਰਣ ਧਰਮੀ ਨਹੀਂ ਹੁੰਦਾ ਕੋਈ। ਜਿਹੜਾ ਧਰਮ ਤੋਂ ਹੀਣਾ ਹੋ ਗਿਆ, ਜਪ ਤਪ ਤੋਂ ਹੀਣਾ ਹੋ ਗਿਆ, ਇਹਦੀ ਭੈੜੀ ਵਰਤੋਂ ਕਰੇ ਤੇ ਉਹ ਬੰਦਾ ਧਰਮੀ ਹੈ। ਖਾਲਸਾ ਜੀਓ, ਇਸ ਤਰ੍ਹਾਂ ਉਸ ਰਾਜੇ ਦੀ ਬੇਟੀ ਨੇ ਇਹ ਰਾਜੇ ਮਹਾਤਮਾ ਨੂੰ ਮੁਨੀ ਨੂੰ ਇਹਦੀ ਵਰਤੋਂ ਕਰਾਈ ਤੇ ਉਹਦਾ ਸਭ ਜਪ ਤਪ ਭੰਗ ਹੋ ਗਿਆ ਸੀ।
ਮੁਨ ਸੁਤ ਜੀਤਾ ਪਾਨ ਤੇ ਪੂਛੀ ਪੀਰ ਸਮੁੰਠ।
ਤੇ ਉਸ ਸੋਹਣੀ ਇਸਤਰੀ ਨੇ ਮੁਨੀ ਦੇ ਪੁੱਤਰ ਨੂੰ ਵੀ ਜਿੱਤ ਲਿਆ, ਭਾਵ ਮਹਾਤਮਾ ਨੂੰ ਵੀ ਜਿੱਤ ਲਿਆ ਤੇ ਇਸ ਜਗੜ ਜੂੜ ਦੀ ਵਰਤੋਂ ਕਰਕੇ ਉਹਦਾ ਸਭ ਜਪ ਤਪ ਸਤ ਭੰਗ ਕਰ ਦਿੱਤਾ ਸੀ।
ਗਊ ਮੇਦ ਕੇ ਕੁੰਡ ਤੇ ਉਪਜੀ ਪਾਪਨ ਪਾਤ।
ਪਾਪਾਂ ਦੀ ਪਾਤ, ਪਾਪਾਂ ਨੂੰ ਪੈਦਾ ਕਰਨ ਵਾਲੀ ਇਹ ਵਰਤੋਂ, ਇਹ ਜਗੜ ਜੂੜ ਦੀ ਵਰਤੋਂ ਗਊ ਦੇ ਖੂਨ ਤੋਂ ਪੈਦਾ ਹੋਈ। ਇੱਕ ਹੋਰ ਵੀ ਵਾਰਤਾ ਆਉਂਦੀ ਹੈ ਗੁਰੂ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਦਸਮ ਗ੍ਰੰਥ ਸਾਹਿਬ ਵਿੱਚ ਕਿ ਜਮਦਗਨ ਅਤੇ ਸਹੰਸਰ ਬਾਹੂ ਉਹਦੇ ਪ੍ਰਸੰਗ ਵਿਖੇ ਮਹਾਰਾਜ ਬਿਆਨ ਕਰਦੇ ਕਿ ਗਊ ਦੇ ਪੈਰਾਂ ਵਿੱਚ ਜਦੋਂ ਤੀਰ ਮਾਰਿਆ ਤੇ ਉੱਥੋਂ ਜਿਹੜੀ ਖੂਨ ਦੀ ਧਾਰਾਂ ਗਿਰੀਆਂ, ਜਿੱਥੇ ਖੂਨ ਦੀਆਂ ਧਾਰਾਂ ਗਿਰੀਆਂ ਤੇ ਉੱਥੋਂ ਜਗੜ ਜੂੜ ਦੀ ਇਹ ਬੂਟੀ ਪੈਦਾ ਹੋਈ। ਇਹ ਹੋਈ ਭਾਵ ਗਊ ਦੇ ਖੂਨ ਤੋਂ ਪੈਦਾ ਹੋਈ ਤੇ ਗਊ ਕਹਿੰਦੇ ਹਿੰਦੁਸਤਾਨ ਦੀ ਮਾਤਾ ਹੈ, ਹਿੰਦੂ ਕਹਿੰਦੇ ਸਾਡੀ ਮਾਤਾ ਹੈ ਤੇ ਮਾਤਾ ਤੇ ਹੈ ਭਾਈ। ਕਿਉਂ? ਇਹਦਾ ਵੀ ਕਾਰਨ ਹੈ ਕਿ ਗਊ ਦਾ ਅਸੀਂ ਦੁੱਧ ਪੀਂਦੇ ਹਾਂ, ਗਾਂ ਦਾ ਦੁੱਧ ਦਾ ਮਾਂ ਦਾ ਦੁੱਧ ਗੱਲ ਤਾਂ ਇੱਕੋ ਹੀ ਹੈ, ਦੁੱਧ ਪੀਂਦੇ ਹਾਂ ਤੇ ਦੁੱਧ ਮਾਂ ਦਾ ਵੀ ਪੀਂਦੇ ਹਾਂ। ਇਸ ਕਰਕੇ ਜਿਹੜਾ ਦੁੱਧ ਦਵੇ ਉਹ ਪਾਲਦਾ ਹੈ, ਜਿਹੜਾ ਪਾਲੇ ਉਹ ਮਾਂ ਦੇ ਸਮਾਨ ਹੁੰਦਾ ਹੈ। ਤੇ ਅਸੀਂ ਮਾਂ ਦਾ ਖੂਨ ਪੀ ਰਹੇ ਹਾਂ। ਕਹਿੰਦੇ ਜਗਤ ਜੂੜ ਦੀ ਵਰਤੋਂ ਕਰਨ ਵਾਲੇ ਆਪਣੀ ਮਾਂ ਦਾ ਖੂਨ ਪੀਂਦੇ, ਉਹ ਕਾਹਦੇ ਧਾਰਮਿਕ ਹੋਏ ਫਿਰ? ਕਹਿੰਦੇ ਹਿੰਦੂ ਧਰਮ, ਮੁਸਲਮਾਨ ਧਰਮ ਕਾਹਦੇ ਧਾਰਮਿਕ ਭਾਈ? ਪਰ ਗੁਰੂ ਕੇ ਖਾਲਸਾ ਪੰਥ ਵਿਖੇ ਇਹਦੀ ਮਨਾਹੀ ਹੈ ਭਾਈ। ਗੁਰਸਿੱਖ ਹੋ ਕੇ ਸਿੱਖਾਂ ਦੇ ਘਰ ਜਨਮ ਲੈ ਕੇ ਭਾਈ ਬਿਲਕੁਲ ਵੀ ਇਹਨੂੰ ਨਾ ਛੂਏ, ਨਾ ਇਹਦੀ ਵਰਤੋਂ ਕਰੇ।
ਜਪ ਤਪ ਬ੍ਰਤ ਸੰਜਮ ਦਹੈ ਤੀਰਥ ਫਲ ਸਭ ਖਾਤ।
ਜਪ ਵੀ ਗਿਆ, ਤਪ ਵੀ ਗਿਆ, ਸੰਜਮ ਵੀ ਗਿਆ, ਜਿਤਨੇ ਤੀਰਥਾਂ ਤੇ ਜਾ ਕੇ ਮੱਥੇ ਟੇਕੇ ਇਸ਼ਨਾਨ ਕੀਤੇ ਸਾਰੇ ਫਲ ਚਲੇ ਗਏ। ਕਿਉਂ? ਇੱਕ ਜਗਤ ਜੂੜ ਦੀ ਵਰਤੋਂ ਕਰੀਏ ਸਭ ਜਪ ਤਪ ਖਤਮ ਹੋ ਜਾਂਦੇ ਹਨ।
ਗੋ ਹੱਤਿਆ ਸਮ ਜਗਤ ਜੂਠ ਪੀਰ ਅਜਮੇਰ ਲਿਆਏ।
ਪੀਰ ਅਜਮੇਰ ਲਿਆਏ, ਅਜਮੇਰ ਸ਼ਾਹ ਇਹ ਲੈ ਕੇ ਆਇਆ ਤੇ ਇਸ ਬੂਟੀ ਨੂੰ, ਤੇ ਜਿਹੜੀ ਬੂਟੀ ਗਊ ਦੇ ਖੂਨ ਤੋਂ ਬਣੀ ਹੈ ਖਾਲਸਾ ਜੀ, ਉਹ ਤੁਸੀਂ ਗਊ ਦਾ ਖੂਨ ਹੀ ਪੀ ਰਹੇ ਹਾਂ ਜਿਹੜੇ ਪੀਂਦੇ ਹਨ, ਖਾਲਸੇ ਤਾਂ ਮਨਾਹੀ ਹੈ, ਜਿਹੜੇ ਪੀਂਦੇ ਹਨ ਉਹ ਗਾਂ ਦਾ ਖੂਨ ਪੀ ਰਹੇ, ਤੇ ਖੂਨ ਪੀਣ ਵਾਲਾ ਬੰਦਾ ਕਦੀ ਵੀ ਧਾਰਮਿਕ ਨਹੀਂ ਹੁੰਦਾ, ਕਦੀ ਵੀ ਉਹਦਾ ਹਿਰਦਾ ਸ਼ੁੱਧ ਨਹੀਂ ਹੁੰਦਾ। ਤੇ ਖੂਨ ਹੋਰ ਵੀ ਹੈ ਭਾਈ, ਉਹ ਵੀ ਹੋਰ ਹੈ, ਇੱਥੇ ਵਾਰਤਾ ਹੋਰ ਹੈ, ਭਾਵ ਦੂਜੇ ਦਾ ਹੱਕ ਖਾਣਾ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਨਹੀਂ ਖਾਣਾ ਖਾਲਸੇ ਪੰਥ ਨੇ, ਤੇ ਕਿਸੇ ਦਾ ਹੱਕ ਨਹੀਂ ਮਾਰਨਾ, ਨਿਆਏ ਦੀ ਵਰਤੋਂ ਕਰਨੀ ਹੈ।
ਹਿੰਦ ਦੇਸ਼ ਫੈਲਤ ਸਹੀ ਕਲ ਕੀ ਐਸੀ ਵਾਏ,
ਕਲਯੁਗ ਦੀ ਹਵਾ ਹੀ ਜਲਦੀ ਪਈ ਹੈ, ਸਮਾਂ ਹੀ ਐਸਾ ਹੈ ਖਾਲਸਾ ਜੀ, ਹੁਣ ਸਮਾਂ ਐਸਾ ਆਣਾ, ਪਲ ਭਾਲ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ। ਕਲਯੁਗ ਦਾ ਸਮਾਂ ਐਸਾ ਭੈੜਾ ਵਰਤ ਰਿਹਾ, ਸਭ ਪਿੱਛੇ ਸੁਣ ਕੇ ਆਇਓ ਕਿਤਨਾ ਭੈੜਾ ਸਮਾਂ, ਦੇਖਦੇ ਹੀ ਹੋ ਟੀਵੀ ਚੈਨਲਾਂ ਤੇ ਅਖਬਾਰਾਂ ਵਿੱਚ, ਕਿਤਨਾ ਵਿਭਚਾਰ ਪੈਦਾ ਹੋ ਗਿਆ। ਇਹ ਕਲਯੁਗ ਦੀ ਹਵਾ ਹੀ ਚੱਲ ਰਹੀ ਹੈ ਐਸੀ ਕਿ ਇਸ ਹਵਾ ਕਰਕੇ ਸਭ ਜਪ ਤਪ ਖਤਮ ਹੋ ਰਹੇ ਹਨ, ਸਭ ਕੁਛ ਅਤਿਆਚਾਰ ਹੋ ਰਿਹਾ ਹਰ ਥਾਂ ਤੇ।
ਪੋਤੇ ਥੋਂ ਮਰ ਕਰਨ ਤੇ ਹੋਏ ਤਮਾਕੂ ਨਿੰਦ,
ਪੋਤੇ ਥੋਮ ਇਹਨੂੰ ਕਹਿੰਦੇ ਥੋਮ ਲਸਣ, ਵੈਸੇ ਇਹਦੀ ਮਨਾਹੀ ਵੀ ਹੈ ਇਹਦੀ ਵਰਤੋਂ ਵੀ ਹੈ, ਦੋ ਤਰੀਕੇ ਹਨ। ਦਵਾਈ ਦੇ ਤੌਰ ਤੇ ਇਹਦੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਫਿਰ ਤਾਂ ਠੀਕ ਹੈ, ਵੈਸੇ ਇਹਦੀ ਸਮੈਲ ਵੀ ਆਉਂਦੀ ਹੈ। ਲਿਖਦੇ ਕਬੀਰ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਵੀ ਲਿਖਦੇ ਭਾਈ ਕਬੀਰ, ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਨਿਦਾਨ ਨਹੀਂ ਪੋਲਾ, ਨਿਦਾਨ, ਦੋਵੇਂ ਵੱਖਰੇ ਵੱਖਰੇ ਨੇ। ਨਿਦਾਨ ਬੋਲਾਂਗੇ ਬਣ ਜਾਏਗਾ ਖਜ਼ਾਨਾ, ਤੇ ਪੋਲਾ ਬੋਲਣਾ ਨਿਦਾਨ, ਨਿਦਾਨ ਦੱਦਾ, ਨਿਦਾਨ ਦਾ ਅਰਥ ਹੈ ਅੰਤ ਨੂੰ। ਕੋਈ ਬੰਦਾ ਲਸਣ ਖਾ ਕੇ ਬਹਿ ਜੇ, ਕੋਨੇ ਚ ਬਹਿ ਜਾਵੇ ਤੇ ਉੱਥੋਂ ਦੀ ਸਮੈਲ ਆ ਜਾਏਗੀ ਭਾਈ ਲਸਣ ਉਹਨੇ ਖਾਇਆ। ਇਸੇ ਤਰ੍ਹਾਂ ਭਾਵ ਇਹਦਾ ਇਹ ਕਿ ਲਸਣ ਖਾਣ ਵਾਲੇ ਦੀ ਵੀ ਸਮੈਲ ਆਉਂਦੀ ਹੈ ਤੇ ਜਗਤ ਜੂੜ ਦੀ ਵੀ ਸਮੈਲ ਆਉਂਦੀ ਹੈ। ਦਾਸ ਨੇ ਕੁਝ ਦੇਖਿਆ ਵੀ ਹੈ, ਪਰਖਿਆ ਵੀ ਹੈ, ਬੰਦਾ ਦੂਰ ਖੜਾ ਹੋਵੇ ਉਹਦੀ ਮੁਸ਼ਕ ਦੂਰ ਹੋ ਆ ਜਾਂਦੀ ਹੈ, ਭਾਵੇਂ ਸਮੋਕ ਕਰੇ ਭਾਵੇਂ ਹੋਰ ਤਰੀਕੇ ਨਾਲ ਇਹਦੀ ਵਰਤੋਂ ਕਰੇ ਜਿਵੇਂ ਮਰਜ਼ੀ ਕਰੇ ਪਰ ਸਮੈਲ ਆ ਹੀ ਜਾਂਦੀ ਹੈ। ਇਹ ਦੋਵਾਂ ਦੀ ਵਰਤੋਂ ਮਨਾਹੀ ਹੈ ਪਰ ਸਮੇਂ ਅਨੁਸਾਰ ਜਿਹੜੀ ਥੋਮ ਲਸਣ ਦੀ ਵਰਤੋਂ ਦਵਾਈਆਂ ਵਿਖੇ ਕੀਤੀ ਜਾਂਦੀ ਹੈ ਪਰ ਜਗਤ ਦੂਰ ਤਾਂ ਬਿਲਕੁਲ ਭੈੜਾ ਹੈ ਭਾਈ, ਇਹਦੀ ਨਿੰਦਾ ਹੀ ਯੋਗ ਹੈ।
ਮਨ ਮੁਰਤਾ ਸਵੈ ਇਸ਼ਟ ਤੇ ਤਾਂ ਤੇ ਤਜ ਪੁਤਿੰਦ,
ਪੁੱਤਰ ਸ੍ਰੇਸ਼ਟ ਪੁੱਤਰ ਛੱਡਦੇ ਇਹਨੂੰ, ਆਪਣੇ ਇਸ਼ਟ ਤੋਂ ਆਪਣੇ ਪਰਮੇਸ਼ਰ ਤੋਂ ਮਨ ਮੁੜ ਜਾਂਦਾ ਕਿ ਧਾਰਮਿਕ ਬੰਦਾ ਉਹਦਾ ਆਪਣਾ ਸਰੂਪ, ਉਹ ਆਪਣੇ ਸਰੂਪ ਤੋਂ ਦੂਰ ਹੋ ਜਾਏਗਾ, ਆਪਣੀ ਆਤਮਾ ਤੋਂ ਪਰਮਾਤਮਾ ਤੋਂ ਦੂਰ ਹੋ ਜਾਏਗਾ ਜਿਹੜਾ ਇਹਦੀ ਵਰਤੋਂ ਕਰਦਾ ਹੈ।
ਜਾਂ ਦਿਨ ਆਇਆ ਬੀਜ ਤਿਸ ਤਿਆਗੀ ਭੂਸੁਰ ਪਿੱਤਰ,
ਜਿਸ ਦਿਨ ਤੋਂ ਇਹਦਾ ਬੀਜ ਧਰਤੀ ਤੇ ਆਇਆ ਹੈ ਤੇ ਉਸ ਦਿਨ ਤੋਂ ਇਸ ਧਰਤੀ ਤੋਂ ਸਾਰੇ ਦੇਵਤੇ ਉੱਤੇ ਚਲੇ ਗਏ ਹਨ, ਸਾਰੇ ਮਹਾਤਮਾ ਗੁਪਤ ਹੋ ਗਏ ਹਨ। ਤੇ ਖਾਲਸਾ ਜੀਓ ਅਸੀਂ ਕਹਿੰਦੇ ਹਾਂ ਰੱਬ ਸਾਡੇ ਨਾਲ ਨਹੀਂ, ਨਾਲ ਤਾਂ ਹੈ ਪਰ ਸਾਡੀ ਰਹਿਣੀ ਰਹਿਤੀ ਮਾੜੀ ਹੈ, ਸਾਡਾ ਖਾਣਾ ਪੀਣਾ ਹੀ ਤੰਬਾਕੂ ਵਾਲਿਆਂ ਦਾ ਤੇ ਇਹੀ ਬਣਨਾ, ਫਿਰ ਮੂੰਹ ਚ ਕੁਝ ਹੋਰ ਪਾਇਆ ਤੇ ਖਾਈ ਜਾਂਦੇ ਉਹਨਾਂ ਦਾ, ਅਸਰ ਤਾਂ ਜਾਣਾ ਹੀ ਜਾਣਾ। ਜਪ ਤਪ ਤਾਂ ਕਰ ਰਹੇ ਹਾਂ ਸਭ ਕੁਛ ਹੀ ਖਤਮ ਤੈਸ਼ ਨੈਸ਼, ਫਿਰ ਕਹਿੰਦੇ ਗੱਲ ਨਹੀਂ ਬਣਦੀ, ਇਤਨੇ ਪਾਠ ਕਰਦੇ ਜਪਜੀਤ ਸਾਹਿਬ ਜੀ ਦੇ ਨਾਮ ਜਪਦੇ ਹਾਂ ਗੱਲ ਬਣਦੀ ਨਹੀਂ, ਕੀ ਭਾਈ ਤੰਬਾਕੂ ਵਾਲੇ ਦਾ ਖਾਣਾ ਭੈੜਾ ਵਰਤੋਂ ਕਰਨੀ, ਉਹਨਾਂ ਦੀ ਨਹਾਉਣਾ ਧੋਣਾ ਨਹੀਂ ਜਿਨ੍ਹਾਂ ਨੇ, ਤੇ ਕਹਿ ਲਓ ਭਈ ਇਹ ਭਾਈ ਸ਼ਬਦ ਮਾੜਾ ਕਹਿ ਰਿਹਾ ਪਰ ਠੀਕ ਹੈ। ਅੱਜ ਕੱਲ੍ਹ ਵਰਤੋਂ ਉਹਨਾਂ ਦੀ ਭੈੜੀ ਜਦੋਂ ਇਹ ਨਹਾਉਂਦੇ ਧੋਂਦੇ ਨਹੀਂ ਤੇ ਸਾਡੇ ਵੀ ਪੰਜਾਬੀਆਂ ਨੂੰ ਇਸ ਪਾਸੇ ਲਾਈ ਜਾਂਦੇ ਹਨ। ਇਸ ਕਰਕੇ ਭਾਈ ਦੇਖ ਕੇ ਖਾਣਾ ਜਿਸ ਨੇ ਖਾਣਾ, ਕੋਸ਼ਿਸ਼ ਕਰੋ ਗੁਰੂ ਕੇ ਸਿੱਖਾਂ ਦੇ ਹੱਥਾਂ ਤੋਂ ਹੀ ਖਾਓ ਜਾਂ ਵਰਤੋਂ ਹੀ ਬਰੇਜ ਰੱਖੋ ਇਹਨਾਂ ਤੋਂ, ਆਪਣੇ ਘਰ ਬਾ ਕੇ ਬਣਾ ਕੇ ਖਾਓ ਉਹੀ ਚੰਗਾ ਹੈ, ਨਹੀਂ ਤਾਂ ਬਚ ਕੇ ਰਵੋ ਭਾਈ ਜਬ ਤਬ ਸਾਰੇ ਖਤਮ ਹੋ ਜਾਣੇ ਹਨ।
ਸੋਈ ਦਿਜ ਕੇ ਸ਼ਵਕਿਓ ਸਾਚੀ ਤਿਆਗੀ ਮਿੱਤਰ,
ਤੇ ਉਹੀ ਦਿਜ ਹੈ ਇੱਥੇ ਬਿਆਨ ਕਰਦੇ। ਦੁਬਾਰਾ ਪੜੋ ਪੰਕਤੀ ਜੀ।
ਸੋਈ ਦਿਜ ਕੇ ਸ਼ਵਕਿਓ ਸਾਚੀ ਤਿਆਗੀ ਮਿੱਤਰ,
ਤੇ ਸਾਚੀ ਤਿਆਗੀ ਮਿੱਤਰ। ਦੁਬਾਰਾ ਪੰਕਤੀ ਪੜੋ ਜੀ, ਗੱਲ ਸਮਝ ਨਹੀਂ ਆਈ।
ਸੋਈ ਦਿਜ ਕੇ ਸ਼ਵਕਿਓ ਸਾਚੀ ਤਿਆਗੀ ਮਿੱਤਰ,
ਉਹੀ ਗੱਲ ਉਹੀ ਕੇਸ਼ਵ ਕਹਿੰਦੇ, ਕੇਸ਼ਵ ਨਾਮ ਦਾ ਪੰਡਿਤ ਵੀ ਸੀ, ਉਹਨੇ ਵੀ ਗੱਲ ਕਹੀ ਸੀ ਜੋ ਪਿੱਛੇ ਵਾਰਤਾ ਆਈ ਸੀ। ਤੇ ਕੇਸ਼ਵ ਨਾਮ ਪਰਮਾਤਮਾ ਨੂੰ ਵੀ ਆਖਦੇ ਭਾਈ, ਇਸ ਕਰਕੇ ਪਰਮਾਤਮਾ ਵੀ ਦੀ ਵੀ ਇਹੀ ਵਾਰਤਾ ਬਾਣੀ ਵਿੱਚ ਬਚਨ ਵੀ ਆਉਂਦਾ, ਮੁੱਖ ਬੀੜੀਆਂ ਲਾਈਆਂ ਰਾਗ ਤਿਲੰਗ ਵਿਖੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਇਸ ਸ਼ਬਦ ਵਿਖੇ ਪੰਕਤੀ ਆਉਂਦੀ ਹੈ। ਹਰ ਹਰ ਕਦੇ ਨਾ ਚੇਤਿਓ ਜਾਂ ਪਕੜ ਚਲਾਈਆਂ, ਤੇ ਐਸੇ ਮਨਮੁਖ ਜਿਹੜੇ ਇਹਨਾਂ ਦੀ ਵਰਤੋਂ ਕਰਦੇ ਭਾਈ ਇਹਨੂੰ ਤਿਆਗ ਹੀ ਦਵੋ, ਇਹੀ ਸੱਚੀ ਗੱਲ ਹੈ।
ਤਾਂ ਤੇ ਹਮ ਛੋਰਿਓ ਸੁਣਿਓ ਕਯੋ ਸੰਗਤੀ ਬਰਜੇ।
ਸਤਿਗੁਰੂ ਜੀ ਹੁਣ ਆਪਣੀ ਗੱਲ ਨੂੰ ਇੱਥੇ ਰੱਖਦੇ ਹਨ। ਇਹ ਗੱਲ ਤਾਂ ਉਹਨਾਂ ਦੀ ਹੋ ਗਈ ਭਾਈ ਜੋ ਤੁਸਾਂ ਨੇ ਸੁਣੀ ਹੈ ਕਿ ਸ਼ਿਵ ਜੀ ਨੇ ਆਪਣੇ ਪੁੱਤਰ ਨੂੰ ਆਖਿਆ ਸੀ ਪੁੱਤਰ ਇਹਦੀ ਵਰਤੋਂ ਨਾ ਕਰ। ਇਸ ਕਰਕੇ ਹੁਣ ਸਾਡੇ ਖਾਲਸੇ ਪੰਥ ਵਿਖੇ ਇਹਦੀ ਵਰਜਨਾ ਹੈ ਕਿ ਮੇਰਾ ਖਾਲਸਾ ਪੰਥ ਇਸ ਬੱਜਰ ਕੁਰੈਤ ਤੋਂ ਬਚ ਕੇ ਰਵੇਗਾ, ਇਹਦੀ ਵਰਤੋਂ ਵੀ ਨਹੀਂ ਕਰੇਗਾ।
ਕਥਾ ਏਈ ਬਰਨਨ ਕਰੀ ਦੋਖ ਕਲੰਕੀ ਖਰਜ,
ਤੇ ਇਹੀ ਕਥਾ ਜੋ ਤੁਸਾਂ ਨੇ ਪਿੱਛੇ ਸੁਣੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਸਤਿਗੁਰ ਨੇ ਵਰਣਨ ਕੀਤੀ ਹੈ ਭਾਈ, ਇਹ ਦੋਖ ਹੈ, ਇਸ ਦੋਖ ਤੋਂ ਬਚ ਕੇ ਰਹਿਣਾ ਹੈ।
ਸੁਣੋ ਸਿੱਖ ਮਮ ਰੈਤ ਜੋ ਤਜੋ ਤਮਾਕੂ ਸੰਗ।
ਸੁਣੋ ਖਾਲਸਾ ਜੀਓ ਗੁਰੂ ਕੇ ਪਿਆਰਿਓ, ਇਹ ਮੇਰੀ ਰਹਿਤ ਹੈ। ਮੇਰੀ ਰਹਿਤ ਭਾਵ ਗੁਰ ਕਲਗੀਧਰ ਪਾਤਸ਼ਾਹ ਆਖਦੇ ਕਿ ਤੰਬਾਕੂ ਦੀ ਇਹ ਵਰਤੋਂ ਬਿਲਕੁਲ ਛੱਡ ਦਵੋ, ਭੁੱਲ ਕੇ ਵੀ ਇਹਨੂੰ ਯਾਦ ਵੀ ਨਹੀਂ ਕਰਨਾ। ਯਾਦ ਤਾਂ ਕਰ ਰਹੇ ਹਾਂ ਪਰ ਸਮਝਣ ਲਈ, ਵੈਸੇ ਨਹੀਂ ਯਾਦ ਕਰਨਾ, ਭਾਵ ਖਾਣ ਦੇ ਪ੍ਰਸੰਗ ਅਨੁਸਾਰ ਇਹਨੂੰ ਯਾਦ ਨਹੀਂ ਕਰਨਾ, ਇਸ ਤੋਂ ਦੂਰ ਹੀ ਰਹੋ, ਇਹਨੂੰ ਛੂਹਣਾ ਵੀ ਨਹੀਂ, ਇਹ ਜਿਹੜਾ ਛੂੰਹਦਾ ਵੀ ਹੈ ਉਹਦਾ ਵੀ ਸੰਗ ਨਾ ਕਰੋ ਭਾਈ, ਦੂਰ ਹੀ ਰਵੋ।
ਮਰਨ ਮਰੇ ਤੋ ਅਤ ਭਲੋ ਜਗਤ ਝੂਠ ਨੈ ਅੰਗ।
ਮਰਨ ਮਰੇ ਤੋ ਅਤ ਭਲੋ, ਬੰਦਾ ਮਰ ਜਾਵੇ ਪਰ ਇਹਨੂੰ ਨਾ ਛੂਏ। ਤੁਸੀਂ ਸਭ ਜਾਣਦੇ ਹੋ ਪਿੰਡ ਬਾਲਣ ਵਿਖੇ ਜੈ ਸਿੰਘ ਖਲਕਟ, ਉਹਦਾ ਇਤਿਹਾਸ ਸਭ ਜਾਣਦੇ ਆ ਕਿ ਜੈ ਸਿੰਘ ਖਲਕਟ ਨੇ ਮਲੇਸ਼ਾ ਦੀ ਉਹ ਪੰਡ ਚੁੱਕੀ ਨਹੀਂ ਸੀ, ਜਗਤ ਜੂੜ ਦੀ ਪੰਡ ਵੀ ਨਹੀਂ ਚੁੱਕੀ, ਪੁੱਠੀ ਖਲ ਲਵਾ ਲਈ ਸੀ। ਮਰਨਾ ਕਬੂਲ ਕਰ ਲਿਆ ਪਰ ਖਾਲਸਾ ਜੀਓ ਉਸਨੇ ਇਹਨੂੰ ਚੁੱਕਿਆ ਵੀ ਨਹੀਂ, ਛੂਹਿਆ ਵੀ ਨਹੀਂ ਵੀ ਨਹੀਂ ਮੇਰੇ ਗੁਰੂ ਦੀ ਇਹ ਮਨਾਹੀ ਹੈ, ਬੱਜਰ ਕੁਰਹਿਤ ਹੈ, ਇਹਨੂੰ ਛੂਹਣਾ ਵੀ ਨਹੀਂ, ਉਹਨੇ ਛੂਹਿਆ ਵੀ ਨਹੀਂ ਤੇ ਮਰਨਾ ਕਬੂਲ ਕਰ ਲਿਆ। ਪਹਿਲਾ ਮਰਨਾ ਕਬੂਲ, ਜੀਵਨ ਕੀ ਛੱਡ ਆਸ। ਜੀਵਨ ਦੀ ਆਸ ਹੀ ਤਿਆਗ ਦੀ ਕੋਈ ਗੱਲ ਨਹੀਂ ਭਾਈ, ਇਸ ਤੋਂ ਭਲਾ ਮਰਨਾ ਮੈਨੂੰ ਕਬੂਲ ਹੈ ਕਿ ਮੈਂ ਇਹਨੂੰ ਛੂਹਣਾ ਨਹੀਂ।
ਤਨਕ ਤਮਾਕੂ ਸੇਵੀਏ ਦੇਵ ਪਿੱਤਰ ਤਜ ਜਾਏ।
ਥੋੜਾ ਵੀ ਬਹੁਤਾ ਵੀ ਨਹੀਂ, ਥੋੜਾ ਵੀ ਤਮਾਕੂ ਸੇਵੀਏ, ਜਿਹੜਾ ਇਹਦੀ ਸੇਵਨ ਕਰਦਾ ਵਰਤੋਂ ਕਰਦਾ ਹੈ ਉਹਦੇ ਦੇਵਤੇ ਉਹਦੇ ਪਿੱਤਰ ਸਭ ਛੱਡ ਕੇ ਚਲੇ ਜਾਂਦੇ। ਦੇਵਤੇ ਕੀ ਹੈ ਕਿ ਉਹਦਾ ਪਰਮਾਤਮਾ ਇਸ਼ਟ ਉਹਦੇ ਨਾਲ ਨਹੀਂ ਰਹਿੰਦਾ, ਸਭ ਦੂਰ ਹੋ ਜਾਂਦੇ ਹਨ ਜਿਹੜਾ ਇਹਦੀ ਥੋੜੀ ਵੀ ਵਰਤੋਂ ਕਰ ਲਵੇ।
ਪਾਣੀ ਤਾਂ ਕੇ ਹੱਥ ਕੋ ਮਦਰਾ ਸਮ ਅਗਦਾਏ।
ਸਤਨਾਮ ਸ੍ਰੀ। ਹੁਣ ਇੱਥੇ ਮਹਾਰਾਜ ਗੱਲ ਆਪੇ ਖੋਲ ਰਹੇ ਹਨ, ਉਹ ਸਾਡੀ ਗੱਲ ਮਹਾਰਾਜ ਪ੍ਰਗਟ ਕਰ ਰਹੇ। ਪਾਣੀ ਤਾਂ ਕੇ ਹੱਥ ਕਾ ਜਿਹਦਾ ਇਹਦੀ ਵਰਤੋਂ ਕਰੇ ਇਹਨੂੰ ਛੂਹੇ, ਉਹਦੇ ਹੱਥ ਦਾ ਪਾਣੀ ਵੀ ਪੀਣਾ ਮਦਰਾ ਦੇ ਸਵਾਨ ਹੈ ਕਿ ਮਦਰਾ ਪੀ ਰਹੇ ਹਾਂ, ਬਾਲਣੀ ਪੀ ਰਹੇ ਹਾਂ, ਜਿਹਨੂੰ ਆਮ ਕਹਿੰਦੇ ਭਾਈ ਮਦਰਾ ਪਾਨ ਕਰਨਾ ਸ਼ਰਾਬ ਪੀਣੀ ਉਹ ਪੀ ਰਹੇ ਹਾਂ ਭਾਈ, ਇਸ ਕਰਕੇ ਨਹੀਂ ਛੂਹਣਾ ਐਸੇ ਬੰਦੇ ਦੇ ਨੂੰ, ਐਸੇ ਬੰਦੇ ਤੋਂ ਪਾਣੀ ਪੀਣਾ, ਉਸ ਤੋਂ ਕੋਈ ਚੀਜ਼ ਖਾਣੀ, ਇਹ ਗੁਰੂ ਕਾ ਪਿਆਰਾ ਰਹਿਣੀ ਬਹਿਣੀ ਦਾ ਧਾਲਨੀ ਰਵੇ।
ਮਦਰਾ ਦੇਤਾ ਸਪਤ ਕੁਲ ਭੰਗ ਦਏ ਤਨ ਏਕ।
ਇਹ ਮਦਰਾ ਸੱਤ ਕੁਲਾਂ ਨੂੰ ਨਾਸ਼ ਕਰਦੀ ਹੈ। ਮਦਰਾ ਦੇਤਾ ਸਪਤ ਕੁਲ, ਸੱਤ ਕੁਲਾਂ ਨੂੰ ਨਾਸ਼ ਕਰਦੀ ਹੈ। ਕਿਉਂ? ਖੂਨ ਚ ਇਹਦਾ ਅਸਰ ਪਹੁੰਚ ਜਾਂਦਾ ਹੈ, ਖੂਨ ਦੇ ਵਿੱਚੋਂ ਵਿੱਚੋਂ ਅਸਰ ਪਹੁੰਚ ਜਾਂਦਾ ਹੈ। ਪਰ ਤੁਸੀਂ ਸੋਚੋਗੇ, ਬੁਰਾ ਨਾ ਮੰਨਣਾ, ਕਿਸੇ ਦੇ ਵੱਡੇ ਇਹਦੀ ਵਰਤੋਂ ਕਰਦੇ ਹੋਣ, ਹੁਣ ਪੁੱਤਰ ਅੰਮ੍ਰਿਤਧਾਰੀ ਹੋ ਗਿਆ, ਹੁਣ ਉਹ ਵੀ ਨਾਸ਼ ਹੋ ਜਾਏਗਾ? ਨਹੀਂ ਭਾਈ, ਜਿਸ ਪੁੱਤਰ ਨੇ ਅੰਮ੍ਰਿਤ ਦੀ ਦਾਤ ਲੈ ਲਈ ਹੈ ਤੇ ਅੰਮ੍ਰਿਤ ਦੀ ਦਾਤ ਕਰਕੇ ਖੂਨ ਚੋਂ ਉਹ ਅੰਸ਼ ਆਪੇ ਖਤਮ ਹੋਈ ਜਾਣਾ ਆਸਤਾ ਆਸਤਾ। ਪਰ ਨਾਲ ਨਾਲ ਨਾਮ ਵੀ ਜਪਿਓ, ਅੰਮ੍ਰਿਤ ਨਾਮ ਹੈ, ਕੋਈ ਮਿੱਠਾ ਪਾਣੀ ਨਹੀਂ। ਉਹ ਨਾਮ ਦੇ ਅਸਰ ਨਾਲ ਉਹਦੇ ਖੂਨ ਚੋਂ ਆਪੇ ਇਹ ਮਦਰਾ ਦਾ ਅੰਸ਼ ਬਾਹਰ ਚਲਾ ਜਾਵੇਗਾ, ਇਸ ਕਰਕੇ ਉਹ ਨਹੀਂ ਖਤਮ ਹੋਵੇਗਾ। ਮਦਰਾ ਦਹਿਤਾ ਸਪਤ ਕੁਲ, ਸੱਤ ਕੁਲਾਂ ਉਹਦੀਆਂ ਨਾਸ਼ ਹੋਣਗੀਆਂ ਭਾਈ, ਜਿਹੜਾ ਅੰਮ੍ਰਿਤ ਦੀ ਦਾਤ ਨਹੀਂ ਲੈਂਦਾ, ਨਾਮ ਨਹੀਂ ਜਪਦਾ, ਤੇ ਉਹਦੀਆਂ ਸੱਤ ਕੁਲਾਂ ਖਤਮ ਹੋ ਜਾਣੀਆਂ। ਜਿਹੜਾ ਆਪ ਤਾਂ ਇਹਦੀ ਵਰਤੋਂ ਕਰਦਾ ਹੈ, ਅੱਗੇ ਉਹਦੀ ਕੁਲਾਂ ਵੀ ਗਈਆਂ, ਪਰ ਗੁਰੂ ਕਾ ਪਿਆਰਾ ਜਿਹੜਾ ਨਾਮ ਜਪਦਾ ਹੈ, ਉਦੋਂ ਕੋਈ ਵੱਡਾ ਵਡੇਰਾ ਇਹਦੀ ਵਰਤੋਂ ਕਰਦਾ ਹੋਵੇ ਭੂਲ ਚੁੱਕ ਵਿੱਚ ਆ ਕੇ, ਤੇ ਭਾਈ ਉਹਦੇ ਨਾਮ ਦੀ ਕਲਾ ਕਰਕੇ, ਗੁਰੂ ਦੀ ਸੰਗਤ ਕਰਕੇ, ਗੁਰੂ ਦੀ ਬਖਸ਼ਿਸ਼ ਕਰਕੇ ਉਹਦਾ ਕੋਈ ਵਿਗਾੜ ਨਹੀਂ ਪੈਦਾ ਹੋਣਾ। ਭੰਗ ਦਹਿ ਤਨ ਏਕ, ਆਖੋ ਸਤਨਾਮ। ਹੁਣ ਇਹਦੀ ਬਹੁਤੀ ਵਿਆਖਿਆ ਨਹੀਂ ਹੋਣੀ ਭਾਈ। ਇਹ ਇੱਕ ਸਰੀਰ ਨੂੰ ਨਾਸ਼ ਕਰਦੀ ਹੈ ਭੰਗ, ਜਿਹਨੂੰ ਕਹਿੰਦੇ ਸੁੱਖ ਨਿਧਾਨ ਕੀ ਦੇਗ, ਸੁੱਖਾ ਇੱਕ ਸਰੀਰ ਨੂੰ ਨਾਸ਼ ਕਰਦੀ ਹੈ। ਪਰ ਲਿਮਿਟ ਵਿਖੇ ਜਾਇਜ਼ ਹੈ, ਲਿਮਿਟ ਤੋਂ ਵੱਧ ਨਹੀਂ। ਪਰ ਜਿਹੜਾ ਨਾਮ ਜਪਣ ਵਾਲਾ ਉਹ ਇਹਦੀ ਵਰਤੋਂ ਬਿਲਕੁਲ ਨਾ ਕਰੇ, ਨਾਮ ਹੀ ਜਪੇ ਭਾਈ। ਅਸਲੀ ਨਸ਼ਾ ਨਾਮ ਦਾ ਹੀ ਹੈ, ਹੋਰ ਕੋਈ ਨਸ਼ਾ ਨਹੀਂ। ਇਸ ਕਰਕੇ ਭਾਈ ਸਤਿਗੁਰੂ ਜੀ ਆਖਦੇ, ਜਿਹੜਾ ਇਹਦੀ ਵਰਤੋਂ ਕਰਦਾ ਭੰਗ ਦੀ ਸੁੱਖ ਨਿਧਾਨ ਦੀ, ਉਹਦਾ ਇੱਕ ਸਰੀਰ ਨਾਸ਼ ਹੋ ਜਾਏਗਾ। ਕਿਉਂ? ਕਿ ਬਹੁਤੇ ਪੀਣ ਵਾਲੇ ਦਿਮਾਗ ਉਹਨਾਂ ਦਾ ਖੁਸ਼ਕ ਹੋ ਜਾਂਦਾ, ਦਿਮਾਗ ਖੁਸ਼ ਹੋ ਗਿਆ ਤੇ ਕੀ ਪੜਨਗੇ ਉਹ, ਕੀ ਨਾਮ ਜਪਣਗੇ, ਤੇ ਬਾਰ ਬਾਰ ਇਹਦੀ ਵਰਤੋਂ ਹੀ ਕਰਨਗੇ, ਵੀ ਹੋਰ ਪਿਆਓ ਹੋਰ ਪਿਆਓ, ਉੱਥੇ ਲੱਗੇ ਰਹਿਣਗੇ, ਨਾ ਜਪ ਕਰਨਗੇ ਨਾ ਤਪ ਕਰਨਗੇ, ਸਰੀਰ ਆਪੇ ਖਤਮ ਹੋ ਜਾਏਗਾ। ਇਸ ਕਰਕੇ ਸਤਿਗੁਰ ਤਾਂ ਆਖਦੇ, ਭਾਈ ਇਹਦੀ ਵਰਤੋਂ ਨਹੀਂ ਕਰਨੀ, ਇਹ ਭੰਗ ਵੀ ਇੱਕ ਸਰੀਰ ਨੂੰ ਖਤਮ ਕਰਦੀ ਹੈ।
ਸਤ ਕੁਲ ਦੇਤਾ ਜਗਤ ਝੂਠ, ਨਿੰਦਾ ਦਹੇ ਅਨੇਕ।
ਸਤ, ਸਤ ਦਾ ਅਰਥ ਹੈ ਸੋ, ਸੰਸਕ੍ਰਿਤ ਦਾ ਸ਼ਬਦ ਹੈ। ਸੱਤ ਆ ਜੇ ਤੇ ਸੈਵਨ ਸੱਤ, ਸਤ ਆ ਜੇ ਸੰਸਕ੍ਰਿਤ ਦਾ ਸ਼ਬਦ ਹੈ ਉਹ ਹੈ ਸੋ। ਜਗਤ ਝੂਠ ਸੋ ਕੁੱਲਾਂ ਨੂੰ ਨਾਸ਼ ਕਰਦਾ, ਇਹਦਾ ਅਸਰ ਅੱਗੇ ਤੁਰੀ ਜਾਂਦਾ ਤੁਰੀ ਜਾਂਦਾ ਸੋ ਕੁੱਲਾਂ ਵਿੱਚ। ਪਰ ਇੱਥੇ ਵੀ ਉਹੀ ਭਾਵ, ਜਿਹੜਾ ਗੁਰੂ ਕਾ ਪਿਆਰਾ ਹੈ ਉਹਦੇ ਵੱਡੇ ਵਡੇਰੇ ਇਹਦੀ ਵਰਤੋਂ ਕਰਦੇ ਹੋਣ, ਪਰ ਉਹ ਅੰਮ੍ਰਿਤ ਦਾ ਧਾਰਨੀ ਹੈ, ਨਾਮ ਜਪਣ ਵਾਲਾ ਹੈ, ਆਪਣੇ ਮਨ ਚੋਂ ਸ਼ੰਕਾ ਕੱਢ ਦੇਵੇ ਭਾਈ, ਉਹਦਾ ਅਸਰ ਆਪੇ ਖਤਮ ਹੋ ਜਾਣਾ। ਪਰ ਜਪੇ ਜ਼ਰੂਰ। ਵਾਹਿਗੁਰੂ। ਵਾਹਿਗੁਰੂ 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 ਅਸੀਂ ਜਪਦੇ ਨਹੀਂ, ਛੱਡ ਦਿੰਦੇ ਹਾਂ ਬਾਰ ਬਾਰ। ਕਥਾ ਸੁਣ ਲਈ ਭਾਈ, ਤੱਪੜ ਝਾੜ ਕੇ ਚਲੇ ਗਏ ਇੱਥੋਂ। ਸਾਡੇ ਦਾਦਾ ਉਸਤਾਦ ਜੀ ਆਖਦੇ ਵੀ ਤੱਪੜ ਝਾੜ ਕੇ ਨਾ ਜਾਣਾ, ਕੋਈ ਪੱਲੇ ਬਣ ਕੇ ਲੈ ਜਾਣਾ। ਪੁਰਾਣੇ ਬਜ਼ੁਰਗ ਹੁੰਦੇ ਸਨ, ਅੱਜ ਕੱਲ੍ਹ ਤਾਂ ਵਧੀਆ ਗਲੀਚੇ ਆ ਗਏ, ਪਰ ਪਹਿਲਾਂ ਬਾਹਰ ਹੀ ਬਹਿੰਦੇ ਸਨ। ਬਾਹਰ ਬੋਰੀਆਂ ਲਾ ਕੇ ਬਹਿ ਜਾਣੀਆਂ, ਘਰੋਂ ਬੋਰੀਆਂ ਲੈਣੀਆਂ, ਤੱਪੜ ਲਿਆਣੇ, ਬਾਹਰ ਹੀ ਬਹਿ ਜਾਣੇ। ਜਦੋਂ ਜਾਣਾ ਉਹਨੂੰ ਝਾੜ ਲੈਂਦੇ, ਫਿਰ ਉਹਨੂੰ ਪੱਲੇ ਬੰਨਣਾ ਨਾਲ, ਤੱਪੜ ਝਾੜ ਕੇ ਚਲੇ ਜਾਣਾ। ਕੀ ਸੁਣਿਆ, ਕੀ ਗਵਾਇਆ, ਛੱਡ ਕੇ ਚੱਲੇ ਇੱਥੋਂ। ਉਹ ਨਹੀਂ ਭਾਈ, ਤੱਪੜ ਝਾੜ ਕੇ ਨਾ ਜਾਣਾ, ਕੁਛ ਪੱਲੇ ਬੰਨ ਕੇ ਲੈ ਜਾਣਾ। ਇਹ ਨਾਮ ਦੀ ਕਲਾ ਸਭ ਪੁਰਾਣੇ ਪਾਪ ਖਤਮ ਕਰ ਦੇਗੀ। ਬਚਨ ਆਉਂਦਾ ਗੁਰਬਾਣੀ ਵਿਖੇ, ਮੈਂ ਖੁਦ ਨਹੀਂ ਆਖਦਾ, ਰਾਗ ਰਾਗਾਂ ਤੋਂ ਬਾਅਦ ਇੱਕ ਬਾਣੀ ਹੈ ਵਾਰਾਂ ਤੇ ਵਧੀਕ। ਜੋ ਸ਼ਲੋਕ ਵਾਰਾਂ ਤੋਂ ਵਧੀਕ ਵੱਧ ਰਹਿ ਗਏ ਉੱਥੇ ਬਿਆਨ ਕਰਦੇ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਵੱਡੇ ਵੱਡੇ ਪਾਪ ਬ੍ਰਾਹਮਣ ਹੱਤਿਆ ਜਾਂ ਅਣਚਾਰੀ ਕਾ ਧਾਨ, ਜਿਹਦਾ ਕੋਈ ਚਾਲ ਨਹੀਂ, ਬੈਡ ਕਰੈਕਟਰ, ਵੇਸ਼ਵਾ ਦਾ ਧਾਨ ਖਾਣਾ, ਹੋਰ ਭੈੜੇ ਪਾਪਾਂ ਵਾਲੇ ਜਿਹੜੇ ਕੰਮ ਕਰਦੇ ਹਨ, ਉਹ ਸਾਰੇ ਪਾਪ ਖਤਮ ਹੋ ਜਾਣਗੇ। ਪਰ ਕਿਵੇਂ? ਇੱਕ ਨਾਮ, ਇੱਕ ਨਾਮ ਦੁਆਰਾ। ਨਾਮ ਜ਼ਰੂਰੀ ਹੈ, ਸਾਰੀ ਗੁਰਬਾਣੀ ਨਾਮ 'ਤੇ ਕੇਂਦਰਿਤ ਹੈ, ਪਰ ਅਸੀਂ ਉਸ ਤੋਂ ਦੂਰ ਹੋ ਗਏ ਹਾਂ। ਇਸ ਕਰਕੇ ਸਤਿਗੁਰ ਆਖਦੇ ਖਾਲਸਾ ਜੀਓ, ਜਿਹੜਾ ਇਹ ਜਗਤ ਝੂਠ ਹੈ, ਇਹਦੀ ਵਰਤੋਂ ਕਰਨ ਵਾਲਾ, ਉਹਦੀਆਂ 100 ਕੁਲਾਂ ਨਾਸ਼ ਹੁੰਦੀਆਂ, ਪਰ ਗੁਰੂ ਕੇ ਪਿਆਰੇ ਦੀ ਵਰਤੋਂ ਨਹੀਂ ਕਰਦੇ। ਜਿਨ੍ਹਾਂ ਦੇ ਵੱਡੇ ਵਡੇਰੇ ਵਰਤੋਂ ਕਰਦੇ ਹੋਣ, ਉਹ ਨਾਮ ਦੇ ਅਭਿਆਸੀ ਬਣ ਜਾਣ, ਉਹਨਾਂ ਦੇ ਅੰਦਰ ਇਹ ਪਾਪ ਨਹੀਂ ਆਵੇਗਾ।
ਤਜੇ ਤਮਾਕੂ ਮਨੁੱਖ ਕਲ ਉਧਰੇ ਆਧਾਰ ਪਰਵਾਨ।
ਨਿੰਦਾ ਦਹ, ਇੱਕ ਪੰਕਤੀ ਅੱਧੀ ਹੋਰ ਵੀ ਸੀ ਕਿ ਨਿੰਦਾ ਅਨੇਕਾਂ ਕੁਲਾਂ ਨੂੰ ਸਾੜਦੀ ਹੈ। ਨਿੰਦਾ, ਪਰਾਈ ਨਿੰਦਾ ਕਰਨੀ, ਨਿੰਦਾ ਕਰਾਓ, ਆਪਣੀ ਕਰਾਓ। ਕਬੀਰ ਸਾਹਿਬ ਆਖਦੇ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਸਾਡੀ ਮਾਂ ਮਹਿਤਾਰੀ, ਸਾਡਾ ਬਾਪ ਇਹ ਨਿੰਦਾ ਹੀ ਹੈ। ਨਿੰਦਕ ਹਮਰੇ ਕੱਪੜੇ ਧੋਏ, ਕੱਪੜੇ ਧੋਂਦੇ ਸਾਬਣ ਨਾਲ, ਧੋਬੀ ਧੋਂਦਾ ਪਾਣੀ ਲਾ ਕੇ। ਨਿੰਦਕ ਆਪਣੀ ਜ਼ੁਬਾਨ ਨਾਲ ਸਾਡੇ ਮਨ ਦੀ ਮੈਲ ਰੂਪੀ ਕੱਪੜੇ ਧੋ ਰਹੇ ਹਨ। ਨਿੰਦਾ, ਇਹ ਸਾਡੀ ਮੈਲ ਧੋਣੀ ਹੈ, ਤੇ ਦੂਜੇ ਦੀ ਨਿੰਦਾ ਕਰਨ ਵਾਲਾ ਦੂਜੇ ਦੀ ਮੈਲ ਧੋਂਦਾ। ਇਸ ਕਰਕੇ ਭਾਈ, ਅਨੇਕਾਂ ਕੁਲਾਂ ਨਿੰਦਾ ਕਰਨ ਵਾਲੇ ਦੀਆਂ ਖਤਮ ਹੋ ਜਾਂਦੀਆਂ। ਇਸ ਕਰਕੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਦ ਕਰਨ, ਨਿੰਦਾ ਕਿਸੇ ਦੀ ਨਹੀਂ ਕਰਨੀ। ਹੁਣ ਪੜੋ ਇਹ ਪੰਕਤੀ ਜੀ।
ਤਜੇ ਤਮਾਕੂ ਮਨੁੱਖ ਕਲ ਉਧਰੇ ਆਧਾਰ ਪਰਵਾਨ।
ਜਿਹੜਾ ਗੁਰੂ ਕਾ ਪਿਆਰਾ ਕੋਈ ਮਨੁੱਖ ਹੈ, ਚੰਗਾ ਇਨਸਾਨ ਹੈ, ਇਹਨੂੰ ਛੱਡ ਦੇਵੇ, ਉਹਦਾ ਉਧਾਰ ਜ਼ਰੂਰ ਹੋਵੇਗਾ, ਉਹ ਦਰ ਸੱਚਖੰਡ ਵਿਖੇ ਪ੍ਰਵਾਨ ਹੋ ਜਾਵੇਗਾ।
ਪੂਰੀ ਪਰੀ ਤਿਸ ਭਾਵਨਾ ਸਫਲ ਕਮਾਈ ਮਾਨ।
ਉਹਦੀ ਭਾਵਨਾ ਪੂਰੀ ਜ਼ਰੂਰ ਹੋਵੇਗੀ ਜਿਹੜਾ ਇਹਦੀ ਵਰਤੋਂ ਨਾ ਕਰੇ, ਇਹਨਾਂ ਨਸ਼ਿਆਂ ਦੀ ਵਰਤੋਂ ਨਾ ਕਰੇ। ਬੱਚੇ ਕਿਉਂ ਕਰਦੇ ਅੱਜ ਕੱਲ੍ਹ? ਇੱਕ ਬੱਚੇ ਇਸ ਤਰ੍ਹਾਂ ਕਰਦੇ ਵਰਤੋਂ, ਸੰਗਤ ਭੈੜੀ ਮਿਲ ਜਾਵੇ ਤਾਂ ਕਰਦੇ। ਦੂਜਾ ਕਾਰਨ, ਨੌਕਰੀਆਂ ਨਹੀਂ ਮਿਲਦੀਆਂ ਤਾਂ ਕਰਦੇ। ਤੀਜਾ ਕਾਰਨ, ਖਾਲਸਾ ਜੀ ਬਹੁਤੀ ਮਾਇਆ ਹੋਵੇ ਤਾਂ ਵੀ ਨਸ਼ੇ ਵਿੱਚ ਗਲਤਾਨ ਹੁੰਦੇ। ਹੋਰ ਕਈ ਕਾਰਨ ਹਨ। ਇਸ ਕਰਕੇ ਨਸ਼ੇ ਭਾਈ ਬਿਲਕੁਲ ਨਹੀਂ। ਇੱਕ ਕਾਰਨ ਹੋਰ ਵੀ ਹੈ, ਬੰਦਾ ਬਹੁਤਾ ਦੁਖੀ ਹੋ ਜਾਵੇ ਤੇ ਫਿਰ ਬੈਡ ਭੈੜੇ ਵਾਸਤੇ ਜਾਂਦਾ ਹੈ ਵੀ ਮੈਂ ਇਹ ਨਸ਼ਾ ਕਰ ਲਵਾਂ, ਮੇਰਾ ਦੁੱਖ ਦੂਰ ਹੋ ਜਾਏਗਾ। ਨਹੀਂ, ਨਸ਼ੇ ਦਾ ਜਦੋਂ ਅਸਰ ਉਤਰਿਆ, ਦੁੱਖ ਤਾਂ ਉੱਥੇ ਹੀ ਰਹੇਗਾ, ਦੁੱਖ ਤਾਂ ਜਾਣਾ ਨਹੀਂ। ਦੁੱਖ ਨਾਲ ਫਾਈਟਿੰਗ ਕਰੋ, ਸੰਘਰਸ਼ ਕਰੋ, ਤਾਂ ਦੁੱਖ ਜਾਵੇਗਾ। ਜੀਵਨ ਹੀ ਨਾਮ ਦੁੱਖਾਂ ਦਾ ਭਾਈ। ਜਿਹੜਾ ਜੀਵਨ ਵਿਖੇ ਦੁੱਖ ਨਹੀਂ, ਉਹ ਜੀਵਨ ਕਾਹਦਾ ਫਿਰ? ਸਾਗਰ ਵਿਖੇ ਲਹਿਰਾਂ ਉੱਠ ਰਹੀਆਂ, ਲਹਿਰਾਂ ਨਾ ਪੈਦਾ ਹੋਣ ਉਹ ਸਾਗਰ ਕਾਹਦਾ? ਤੇ ਜੀਵਨ ਇੱਕ ਐਸਾ ਸਾਗਰ ਹੈ ਜਿੱਥੇ ਦੁੱਖਾਂ ਦੀਆਂ ਲਹਿਰਾਂ ਜ਼ਰੂਰ ਆਣਗੀਆਂ, ਜਿਹੜਾ ਲੜੇਗਾ ਉਹਨਾਂ ਲਹਿਰਾਂ ਨਾਲ ਤੇ ਹੱਥ ਪੱਲਾ ਮਾਰੇਗਾ, ਉਹੀ ਇਨਸਾਨ ਹੈ, ਉਹੀ ਗੁਰੂ ਕਾ ਪਿਆਰਾ ਹੈ ਤੇ ਉਹੀ ਖਾਲਸਾ ਹੈ। ਇਸ ਕਰਕੇ ਦੁੱਖ ਵਿਖਿਆ ਕੇ ਕਦੀ ਨਸ਼ੇ ਨਹੀਂ ਕਰਨੇ, ਨਸ਼ਿਆਂ ਤੋਂ ਬਚ ਕੇ ਰਹਿਣਾ ਤੇ ਉਹ ਗੁਰੂ ਕਾ ਪਿਆਰਾ ਆਪ ਤਾਂ ਤਰਦਾ ਹੈ, ਕਈਆਂ ਨੂੰ ਤਾਰਦਾ ਹੈ, ਉਹਦਾ ਜੀਵਨ ਸੁਖੀ ਹੁੰਦਾ ਹੈ।
ਸ਼ਾਸਤਰ ਅਖਾ ਜੀਆਂ ਕੋ ਕਹੇ ਕਹੇ ਅਪਿਆ ਮਦ।
ਸ਼ਾਸਤਰ ਧਰਮ ਗ੍ਰੰਥ ਵੀ ਕਹਿੰਦੇ ਭਾਈ ਇਹਨੂੰ ਖਾਣਾ ਨਹੀਂ, ਅਖਾਜ ਹੈ, ਇਹਦੀ ਵਰਤੋਂ ਨਹੀਂ ਕਰਨੀ। ਤੇ ਜਿਹੜਾ ਮਦਰਾ ਹੈ ਉਹ ਅਪਈਆ ਨਾ ਪੀਣ ਯੋਗ ਹੈ, ਉਹਨੂੰ ਪੀਓ ਨਾ, ਉਹ ਤਾਂ ਇੱਕ ਐਸਾ ਪਾਣੀ ਹੈ, ਗੰਦਾ ਪਾਣੀ। ਗੁਰੂ ਨਾਨਕ ਮਹਾਰਾਜ ਦੀ ਬਾਣੀ ਵਿਖੇ ਬਚਨ ਆਉਂਦੇ ਹਨ, ਜੋਗੀ ਮਿਲੇ, ਹੋਰ ਅਨੇਕਾਂ ਮਹਾਤਮਾ ਮਿਲੇ, ਸਾਧੂ ਸੰਨਿਆਸੀ ਮਿਲੇ ਕਿ ਸਤਿਗੁਰੂ ਜੀ ਵਰਤੋਂ ਕਰ ਲਓ, ਤੁਹਾਡੀ ਸੁਰਤੀ ਜੁੜ ਜਾਏਗੀ। ਸਤਿਗੁਰ ਨੇ ਆਖਿਆ ਭਾਈ ਜੋਗੀ ਜੀ ਠੀਕ ਹੈ, ਵਰਤੋਂ ਅੱਜ ਕਰ ਲਈਏ, ਸੁਰਤੀ ਜੁੜ ਜਾਏਗੀ, ਇਹਦਾ ਨਸ਼ਾ ਉਤਰ ਗਿਆ ਫਿਰ ਕੀ ਕਰਾਂਗੇ, ਫਿਰ ਪੀਣਾ ਪਵੇਗਾ। ਇਸ ਕਰਕੇ ਨਹੀਂ, ਅਸੀਂ ਵਰਤੋਂ ਨਹੀਂ ਕਰਨੀ ਇਹਦੀ। ਇੱਕ ਬਚਨ ਆਉਂਦਾ ਹੈ ਮਿਹਰਬਾਨ ਦੀ ਬਾਣੀ ਵਿਖੇ, ਗੁਰਬਾਣੀ ਦਾ ਬਚਨ ਨਹੀਂ, ਮਿਹਰਬਾਨ ਦੀ ਬਾਣੀ ਹੈ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰਬਾਣੀ ਦੀ ਪੰਕਤੀ ਨਹੀਂ, ਭੁੱਲ ਕੇ ਨਾ ਸਮਝ ਲੈ ਇਹਨੂੰ, ਉੱਧਰ ਹੈ ਮਿਹਰਬਾਨ ਦੀ ਕੱਚੀ ਬਾਣੀ ਹੈ, ਪਰ ਵਰਤੋਂ ਕਰ ਰਹੇ ਹਾਂ ਸਮਝਾਉਣ ਲਈ ਵੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਖੁਮਾਰ, ਇਹ ਨਸ਼ਾ, ਇਹ ਵਾਹਿਗੁਰੂ ਦਾ ਨਸ਼ਾ ਭਾਈ, ਇਹੀ ਕਰਨਾ ਹੈ, ਔਰ ਮਦਰਾ ਆਦਿਕ ਇਹਦੀ ਵਰਤੋਂ ਨਹੀਂ ਕਰਨੀ।
ਨਿੰਦਾ ਕਹਿ ਇਹ ਨੀਚਨੀ ਪੁਰਖ ਕੁਸੰਗ ਕੁਬਦ।
ਨਿੰਦਾ ਇੱਕ ਨੀਚਣੀ ਹੈ, ਬੜੀ ਨੀਚ ਹੈ ਨਿੰਦਾ ਕਰਨੀ, ਉਹਦੀ ਬਿਰਤੀ ਨੀਚ ਬਣ ਜਾਂਦੀ ਹੈ। ਤੇ ਅੱਗੇ ਬਿਆਨ ਕਰਦੇ ਪੁਰਖ ਕੁਸੰਗ ਕਬੁੱਧ, ਜਿਹੜਾ ਪੁਰਖ ਕੁਸੰਗ ਭੈੜੀ ਸੰਗਤ ਕਰਦਾ ਹੈ ਉਹ ਮੂਰਖ ਹੈ, ਤੇ ਉਸ ਭੈੜੀ ਸੰਗਤ ਵਾਲੇ ਦਾ, ਉਸ ਮੂਰਖ ਦਾ ਸੰਗ ਵੀ ਨਹੀਂ ਕਰਨਾ, ਉਸ ਤੋਂ ਬਚ ਕੇ ਰਹਿਣਾ ਹੈ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਇਸ ਜਗਤ ਜੂੜ ਦੀ ਵਰਤੋਂ ਨਾ ਕਰਨ ਬਾਰੇ ਮਹਾਰਾਜ ਸਿੱਖਿਆ ਦੇ ਰਹੇ ਹਨ।